दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे ले रसना नूं पवित्र करन ले एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि पहाड़ियां ने ते तुरकां ने आनंदपुर नगरी नूं चारे पासों घेरा पाया होया। ग्रंथाकार भाई संतोख सिंह जी दस रहे सन कि जिन्ने भी रस्ते ने उन्हां सारियां नूं बंद किया गया जिहड़ा भी उस पासे नूं आउंदा है उस नूं डराया जांदा है कि जेकर किसी ने भी आनंदपुर नगरी दे विच प्रवेश किया उन्हूं लुटिया जाएगा। इस करके कवि संतोख सिंह जी दस रहे सन कि डरदा होया कोई भी आनंदपुर दे वल हुण वेखदा तक नहीं। इथों तक करीब कथा पहुंच चुकी सी अज इथों अगे मैं प्रारंभ करदा। मकेरा कर लश्कर उतरियो आए जाए नहीं कोई कब कब चढ़े खालसा हरी रण होई। ग्रंथाकार भाई संतोख सिंह जी लिखते ने इस तरीके दे नाल फौजा ने आनंदपुर नूं घेरा पाया होया कोई भी ना अंदरों बाहर आ सकदा है ते ना ही कोई अंदर प्रवेश कर सकदा है। कवि जी लिखते ने कि कदे कदे खालसा चढ़दा है इधर उधर ते जदों किते सामना हो जांदा थोड़ा बहुता ते फिर जंग हुंदा। चलें तोप बंदूक तीर गन मारन मरबो होवे मर सैकरे तुरक ज दिन प्रति समख प्राण को खोवे। ज्यादातर ते जंग नहीं हुंदा क्योंकि उन्हां सारिया वैरियां दी चाल है कि ज्यादा तो ज्यादा घेरा पा के रखिये ताकि अंदर दुखी होके ये बाहर निकलनगे। पर कदे कदे कवि संतोख सिंह जी लिखते ने कि थोड़ी बहुती लड़ाई हो भी जाती है जिदे विच तोपां भी चलदियां ने बंदूकां भी चलदियां ने बड़े सारे तीरां दा प्रहार भी कीता जांदा है। इसे तरह कवि संतोख सिंह जी लिखते ने कि सैकड़े की गिनती दे विच हौली हौली दिन प्रतिदिन जिहड़े वैरी ने उह मरदे जांदे ने। कब कब बह मोर चन बैठे निज निज थल सवधाना कबो तुफंग तोप को छोरे हान करे अरी प्राणा। कदे कदे ते मोर्चा दे विच बैठ के ही सावधानता नूं धारण किया जांदा है कदे कदे बंदूकां ते तोपां भी चलाउणियां पै जांदियां। कब कब नेर अचानक होए जाए चले तुप कसम दाया बाज मनिंद ब्रिंद खालसा खग शतरण पर ताया। ग्रंथाकार भाई संतोख सिंह जी लिखते ने कि कदे कदे अचानक ही बहुत ज्यादा नेड़ा जदों वैरियां दा हो जांदा उसे वेले बहुतियां सारियां बंदूकां चलदियां ने। ग्रंथाकार भाई संतोख सिंह जी जिक्र करदे ने ਜਿਵੇਂ ਬਹੁਤਿਆਂ ਸਾਰਿਆਂ ਉੱਡਣ ਵਾਲਿਆਂ ਪੰਛੀਆਂ ਦੇ ਉੱਤੇ ਥੋੜੇ ਬਾਜ ਟੁੱਟਦੇ ਨੇ, ਇਸੇ ਤਰ੍ਹਾਂ ਦੌੜ ਕੇ ਉਹਨਾਂ ਦਾ ਪਿੱਛਾ ਕਰਦੇ ਨੇ ਵੈਰੀਆਂ ਦਾ ਸਿੰਘ। ਸ੍ਰੀ ਅਜੀਤ ਸਿੰਘ ਸਾਹਿਬ ਜ਼ਾਦਾ ਸਾਹਿਬ ਨਿਕਟ ਹਕਾਰਾ, ਸਵਾਦਾਨ ਬਣ ਰਹੋ ਕੇਸ ਗੜ ਕਰੋ ਰਿਪਣ ਤਹਿ ਮਾਰਾ। ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਆਪਣੇ ਕੋਲ ਬੁਲਾਇਆ। ਸਤਿਗੁਰਾਂ ਨੇ ਹੁਕਮ ਕੀਤਾ, ਅਜੀਤ ਸਿੰਘ ਕੇਸਗੜ੍ਹ ਨਾਂ ਦੇ ਕਿਲੇ ਦੇ ਵਿੱਚ ਤੁਸੀਂ ਸਾਵਧਾਨ ਬਣ ਕੇ ਰਹੋ, ਜਿਹੜਾ ਲਾਗੇ ਆਵੇ ਉਹਨੂੰ ਮਾਰੋ। ਸਿੰਘ ਪੰਚ ਸੈ ਰਾਖ ਸੰਗ ਨਿਜ ਵਹਿਰ ਦੂਰ ਨਹੀਂ ਜਾਵੋ, ਤਹ ਸ਼ਤਰੂ ਜੋ ਨੇਰ ਕਰਿਓ ਚਹ ਮਾਰ ਤੁਫੰਗ ਖਪਾਵੋ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਆਖਿਆ ਕਿ 500 ਜਿਹੜੇ ਲੜਾਕੂ ਸੂਰਮੇ ਨੇ ਉਹਨਾਂ ਨੂੰ ਤੂੰ ਆਪਣੇ ਨਾਲ ਰੱਖ, ਕਿਲੇ ਦੇ ਵਿੱਚ ਹੁਸ਼ਿਆਰ ਹੋ ਕੇ ਰਹਿ। ਸਤਿਗੁਰੂ ਜੀ ਕਹਿੰਦੇ ਨੇ ਕਿ ਦੂਰ ਨਹੀਂ ਜਾਣਾ, ਜਿਹੜਾ ਵੈਰੀ ਤੁਹਾਡੇ ਨੇੜੇ ਆਵੇ ਉਹਨੂੰ ਬੰਦੂਕਾਂ ਦੇ ਪ੍ਰਹਾਰ ਦੇ ਨਾਲ ਮਾਰਨਾ। ਨਿਸਮੈ ਜਾਗਰਣ ਕਰੋ ਬਿਲੋ ਕੋ ਸੁਧ ਰਖ ਸ਼ਸਤਰਣ ਕੇਰੀ, ਜਵਾਲਾ ਬਵਣੀ ਤਿਆਰ ਧਰੋ ਹਿਤ ਹਿੰਦ ਤੁਰਕ ਲਿਹੋ ਬੈਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਤ ਦੇ ਵੇਲੇ ਤੇ ਦਿਨ ਦੇ ਵੇਲੇ ਜਾਗ ਕੇ ਰਹਿਣਾ ਹੈ, ਪਾਵ ਕੇ ਹੁਸ਼ਿਆਰੀ ਦੇ ਨਾਲ ਰਹਿਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਵੈਰੀਆਂ ਦੀ ਪੂਰੀ ਤਰ੍ਹਾਂ ਖਬਰ ਰੱਖਣੀ ਹੈ, ਬੰਦੂਕਾਂ ਦਾ ਪ੍ਰਹਾਰ ਕਰਨਾ, ਕਿਉਂਕਿ ਇਹ ਸਾਰੇ ਜਿੰਨੇ ਵੀ ਆਸੇ ਪਾਸੇ ਨੇ ਇਹ ਸਾਡੇ ਵੈਰੀ ਨੇ। ਪਿਤਾ ਹੁਕਮ ਸੁਣ ਸ੍ਰੀ ਅਜੀਤ ਸਿੰਘ ਤਿਸ ਮੋਰਚੇ ਮੇ ਬਾਸਾ, ਸਦਾ ਸੁਚੇਤ ਰਹਿ ਗਏ ਸ਼ਸਤਰਣ ਨਿਜਰ ਪੁੰਜ ਬਿਨਾਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਪਿਤਾ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਸਾਹਿਬਜ਼ਾਦੇ ਅਜੀਤ ਸਿੰਘ ਨੇ ਨਿਸ਼ਚੇ ਦੇ ਨਾਲ ਮੰਨਿਆ ਤੇ ਉਸੇ ਹੀ ਜਗ੍ਹਾ ਦੇ ਉੱਤੇ ਫਿਰ ਉਹ ਤੈਨਾਤ ਹੋ ਗਿਆ। ਸਦਾ ਸੁਚੇਤ ਰਹਿੰਦਾ ਹੈ ਹਥਿਆਰਾਂ ਨੂੰ ਫੜ ਕੇ ਤੇ ਵੈਰੀਆਂ ਬਹੁਤਿਆਂ ਸਾਰਾਂ ਦਾ ਜਦੋਂ ਮੌਕਾ ਮਿਲਦਾ ਹੈ ਵਿਨਾਸ਼ ਕਰਦਾ। ਨਾਹਰ ਸਿੰਘ ਅਰ ਸ਼ੇਰ ਸਿੰਘ ਦੈ ਲੋਹ ਕੋਟ ਮੈਂ ਛੋਰੇ, ਸਿੰਘ ਪੰਜ ਸੈ ਸੰਗ ਕਰੇ ਨਿਤ ਕਰਤਾ ਸੰਗਰ ਕੋਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਨਾਹਰ ਸਿੰਘ ਤੇ ਸ਼ੇਰ ਸਿੰਘ ਇਹ ਦੋ ਸਤਿਗੁਰਾਂ ਦੇ ਵੱਡੇ ਜਥੇਦਾਰ ਨੇ ਜਿਨ੍ਹਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਲੋਹਗੜ੍ਹ ਕਿਲੇ ਦੇ ਵਿੱਚ ਰਹਿਣ ਦਾ ਹੁਕਮ ਦਿੱਤਾ ਹੋਇਆ। ਸਿੰਘ ਪੰਜ ਸੈ ਸੰਗ ਕਰੇ ਨਿਤ, ਇਨ੍ਹਾਂ ਦੋਵਾਂ ਦੇ ਨਾਲ ਵੀ 500 ਲੜਾਕੇ ਸੂਰਮੇ ਸਤਿਗੁਰਾਂ ਨੇ ਨਾਲ ਕੀਤੇ ਨੇ। ਇਨ੍ਹਾਂ ਦੋਵਾਂ ਦੇ ਜਦੋਂ ਵੀ ਕਿਤੇ ਮੌਕਾ ਮਿਲਦਾ ਤੇ ਵੱਡਾ ਸੰਗਰ ਕਰਦੇ। ਸਵਾਦਾਨ ਦਿਨ ਮੈਂ ਨਿਤ ਰਹਤੇ ਤਥਾ ਰਾਤ ਤਕਰਾਈ, ਸ਼ਤਰ ਸਮੀਪ ਹੋਣ ਨਹੀਂ ਦੇਵੈ ਤਜ ਤੁਪਕ ਸਮੁਦਾਈ। ਇਹ ਸਾਰੇ ਦੇ ਸਾਰੇ ਸਾਵਧਾਨ ਰਹਿੰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਵੀ ਵੱਡੀ ਤਕੜਾਈ ਹੁੰਦੀ ਹੈ, ਕਿਸੇ ਵੀ ਵੈਰੀ ਨੂੰ ਨੇੜੇ ਟੁੱਕਣ ਨਹੀਂ ਦਿੰਦੇ, ਜਦੋਂ ਵੀ ਕੋਈ ਅੱਗੇ ਵੱਧਦਾ ਤੇ ਬਹੁਤੀਆਂ ਸਾਰੀਆਂ ਬੰਦੂਕਾਂ ਦੀਆਂ ਗੋਲੀਆਂ ਚਲਾ ਕੇ ਪਿਛਾ ਰੋਕਿਆ ਜਾਂਦਾ। ਕਬ ਹੋਏ ਵਹਿਰ ਕਰੇ ਰਣ ਜੂਜੈ ਰਿਪ ਗਣ ਕਰਤ ਬਿਨਾਸ਼ਾ, ਗੁਰਬਾਣੀ ਸੰਗ ਧਿਆਨ ਪੜਨ ਨਿਤ ਜੀਵਨ ਗੁਰ ਪਰ ਵਾਸਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਦੇ ਬਾਹਰ ਨਿਕਲ ਕੇ ਵੀ ਜੂਝਣਾ ਪੈਂਦਾ ਤਾਂ ਵੀ ਜੂਝਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਿਪੂਆਂ ਦਾ ਵੈਰੀਆਂ ਦਾ ਨਾਸ ਕਰਦੇ ਨੇ, ਇਸ ਤੋਂ ਇਲਾਵਾ ਗੁਰਬਾਣੀ ਨੂੰ ਧਿਆਨ ਦੇ ਨਾਲ ਪੜਦੇ ਨੇ, ਨਿਤ ਜੀਵਨ ਗੁਰ ਪਰਵਾਸਾ, ਔਰ ਆਪਣੇ ਜੀਵਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਰੋਸੇ ਦੇ ਉੱਤੇ ਹੀ ਸਮਝਦੇ ਨੇ। ਆਗਮਪੁਰੇ ਆਲਮ ਸਿੰਘ ਜੋਦਾ ਸਿੰਘ ਪੰਜ ਸੈਲੀ ਨੇ, ਤਾਹਾਂ ਸੁਚੇਤ ਰਹੇ ਗਹਿ ਸ਼ਸਤਰਾਂ ਰਿਪ ਟਿਗ ਹੋਏ ਨਾ ਦੀਨੇ। ਇਸੇ ਤਰੀਕੇ ਦੇ ਨਾਲ ਜਿਹੜਾ ਕਿਲਾ ਸੀ ਆਗਮਪੁਰਾ, ਉਥੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਲਮ ਸਿੰਘ ਆਪਣੇ ਸੂਰਮੇ ਨੂੰ ਤੈਨਾਤ ਕੀਤਾ, ਉਹਦੇ ਨਾਲ ਵੀ 500 ਲੜਨ ਵਾਲੇ ਸੂਰਮੇ ਦਿੱਤੇ ਨੇ, ਉਹ ਵੀ ਸੁਚੇਤੀ ਦੇ ਨਾਲ ਹਥਿਆਰਾਂ ਦਾ ਤਾਰਣੀ ਬਣ ਕੇ ਰਹਿੰਦਾ, ਉਹਨਾਂ ਨੇ ਵੀ ਕਿਸੇ ਵੈਰੀ ਨੂੰ ਲਾਗੇ ਆਉਣ ਨਹੀਂ ਦਿੱਤਾ। ਉਦੈ ਸਿੰਘ ਬਲਵੰਤ ਬਹਾਦਰੀ ਉੱਚ ਦਮ ਦਮੇ ਛੋਰਾ, ਇਕ ਸੋ ਸਿੰਘ ਸੰਗ ਮੈਂ ਰਖ ਕਰ ਸ਼ਸਤਰਨ ਕੋ ਸਿਰ ਫੋਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਜੋ ਉਦੈ ਸਿੰਘ ਹੈ ਜਿਹੜਾ ਕਿ ਬਹੁਤ ਵੱਡਾ ਬਹਾਦਰ ਹੈ, ਉਹਨੂੰ ਦਮਦਮੇ ਦੇ ਵਿੱਚ ਸਤਿਗੁਰਾਂ ਨੇ ਹੁਕਮ ਕਰਕੇ ਠਹਿਰਾਇਆ ਹੈ। ਇਸ ਉਦੈ ਸਿੰਘ ਦੇ ਨਾਲ ਸਤਿਗੁਰਾਂ ਨੇ ਸਿਰਫ 100 ਸਿੰਘ ਲੜਾਕੂ ਦਿੱਤੇ ਨੇ ਤੇ ਆਖਿਆ ਹੈ, ਹੁਕਮ ਕੀਤਾ ਹੈ ਕਿ ਜੋ ਵੈਰੀ ਲਾਗੇ ਆਵੇ ਉਹਦਾ ਸਿਰ ਤੋੜ। ਮੋਹਕਮ ਸਿੰਘ ਸਾਹਿਬ ਸਿੰਘ ਜੋਦਾ ਥਿਰੇ ਹੋਲ ਗੜ ਥਾਨਾ, ਸਿੰਘ ਚਾਰ ਸੈ ਸੰਗ ਰਾਖ ਕਰ ਰਹਿ ਸਦਾ ਸਭ ਦਾਨਾ। ਇਸ ਤੋਂ ਇਲਾਵਾ ਮੋਹਕਮ ਸਿੰਘ ਨੂੰ ਤੇ ਸਾਹਿਬ ਸਿੰਘ ਇਨ੍ਹਾਂ ਦੋਵਾਂ ਯੋਧਿਆਂ ਨੂੰ ਹੋਲਗੜ ਨਾਂ ਦੀ ਜਗ੍ਹਾ ਦੇ ਉੱਤੇ ਤੈਨਾਤ ਕੀਤਾ। 400 ਲੜਾਕੂ ਸੂਰਮੇ ਇਨ੍ਹਾਂ ਦੇ ਨਾਲ ਦਿੱਤੇ ਨੇ ਜਿਹੜੇ ਬੜੇ ਸਾਵਧਾਨ ਨੇ। ਸ੍ਰੀ ਗੁਰ ਪ੍ਰਭ ਥਿਰ ਰਹਿ ਅਨੰਦਪੁਰ, ਕਬ ਕਬ ਲਾਏ ਦੀਵਾਨਾ, ਆਪਣੋ ਆਪ ਦਿਖਾਵੇ ਤੁਰ ਕਣ ਹੋਏ ਪਰ ਕਮ ਸਾਨਾ। ਇਸੇ ਤਰ੍ਹਾਂ ਵੱਖੋ ਵੱਖਰਿਆਂ ਕਿਲਿਆਂ ਦੇ ਵਿੱਚ ਵੱਖੋ ਵੱਖਰੇ ਜਿਹੜੇ ਸਿੰਘ ਨੇ ਉਹਨਾਂ ਨੂੰ ਤੈਨਾਤ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪ ਅਨੰਦਪੁਰ ਨਾਂ ਦੇ ਕਿਲੇ ਦੇ ਵਿੱਚ ਸਤਿਗੁਰੂ ਜੀ ਵਾਸਾ ਕਰਦੇ ਨੇ। ਕਦੇ ਕਦੇ ਸਿੰਘਾਂ ਦਾ ਇਕੱਠ ਹੁੰਦਾ, ਆਪਣੋ ਆਪ ਦਿਖਾਵੇ ਤੁਰਕਣ ਹੋਏ ਪਰ ਕਮਸਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇੱਕ ਦੂਜੀਆਂ ਫੌਜਾਂ ਦੂਜੇ ਨੂੰ ਦੇਖਦੀਆਂ ਨੇ ਤੇ ਫਿਰ ਕਦੇ ਕਦੇ ਕਮਸਾਨ ਦਾ ਯੁੱਧ ਲੜਿਆ ਜਾਂਦਾ। ਗਿਰਨ ਦਿਸ਼ਾ ਮੇ ਦਇਆ ਸਿੰਘ ਰਹਿ ਰਾਖ ਬਹੁਤ ਕਰਾਈ, ਇਵ ਸਤ ਗੁਰ ਮੁਰ ਚਨ ਮੈਂ ਥਾਪੇ ਨਿਜ ਜੋਦਾ ਸਮੁਦਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਦਇਆ ਸਿੰਘ ਨੇ ਉਹਨਾਂ ਨੂੰ ਪਹਾੜ ਵਾਲੇ ਪਾਸੇ ਤੈਨਾਤ ਕੀਤਾ ਹੈ ਸਤਿਗੁਰਾਂ ਨੇ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੱਖੋ ਵੱਖਰੇ ਮੋਰਚਿਆਂ ਦੇ ਵਿੱਚ ਵੱਖੋ ਵੱਖਰੇ ਕਿਲਿਆਂ ਦੇ ਵਿੱਚ ਆਪਣੇ ਯੋਧਿਆਂ ਨੂੰ ਤੈਨਾਤ ਕੀਤਾ ਹੈ। ਅਨੰਦਪੁਰ ਦੇ ਕਿਲਿਆਂ ਦੀ ਬਾਬਤ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਲਿਖਦੇ ਨੇ, ਭਾਵੇਂ ਬੜੇ ਪਾਰੇ ਕਿਲੇ ਨਹੀਂ ਹੈ ਸਨ, ਬਣਿਆ ਕੁਦਰਤੀ ਓ ਬਨਾਸੀ ਜੀ, ਦੋ ਪਾਸੇ ਪਹਾੜ ਦੀਆਂ ਕਾਟੀਆਂ ਸਨ, ਤੀਜੀ ਤਰਫ ਵਗਦਾ ਦਰਿਆ ਸੀ ਜੀ, ਚੌਥੀ ਤਰਫ ਮੈਦਾਨ ਸੀ ਬਹੁਤ ਨੀਵਾਂ, ਵੈਰੀ ਸਕਦਾ ਜਿੱਧਰੋਂ ਆ ਸੀ ਜੀ, ਉਧਰ ਤੋਪਾਂ ਸੀ ਬੀੜੀਆਂ ਥਾਂ ਉੱਚੀ, ਗੋਲੇ ਪੈਣ ਨੀਵੀਂ ਥਾਈ ਜਾ ਸੀ ਜੀ, ਕਿਲੇ ਬਣੇ ਪਹਾੜਾਂ ਦੀ ਆੜ ਅੰਦਰ, ਪੱਥਰ ਮਿੱਟੀ ਦਾ ਪਾਰਾ ਜਮਾ ਸੀ ਜੀ, ਉਸੇ ਸਮੇਂ ਦੀਆਂ ਤੋਪਾਂ ਉਹਨਾਂ ਨੂੰ ਵੀ ਮੂਲ ਸਕਦੀਆਂ ਨਹੀਂ ਹਿਲਾ ਸੀ ਜੀ, ਬਾਹਰੋਂ ਪੈਣ ਗੋਲੇ ਜਿਹੜੇ ਆਣ ਕਰਕੇ ਉਹ ਜਾਮ ਦੇ ਵਿੱਚ ਸਮਾ ਸੀ ਜੀ, ਜਾਂ ਚੁੱਕ ਤੌਦੇ ਪਿੱਛੋਂ ਸੁੱਟ ਦਿੰਦੇ, ਇਸ ਤਰ੍ਹਾਂ ਦਾ ਬੜਾ ਬਚਾ ਸੀ ਜੀ, ਇਧਰ ਦਮਦਮੇ ਤੇ ਕਿਲੇ ਬਹੁਤ ਉੱਚੇ, ਰਾਹ ਵਿੱਚ ਨਾ ਕੋਈ ਅਟਕਾ ਸੀ ਜੀ, ਪੂਰੀ ਮਾਰ ਕਰਦੇ ਉੱਤੇ ਵੈਰੀਆਂ ਦੇ, ਜਾਂਦੇ ਨਹੀਂ ਨਿਸ਼ਾਨ ਖਤਾ ਸੀ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ ਕਿ ਵੈਰੀਆਂ ਦੇ ਉੱਤੇ ਮਾਰ ਕੀਤੀ ਜਾਂਦੀ ਸੀ, ਜਿਹੜੇ ਖਾਲਸੇ ਦੇ ਵੱਲੋਂ ਚਲਾਏ ਹੋਏ ਨਿਸ਼ਾਨੇ ਨੇ ਉਹ ਕਦੇ ਖਤਾ ਨਹੀਂ ਸੀ ਜਾਂਦੇ, ਭਾਵ ਕੇ ਬੇਕਾਰ ਨਹੀਂ ਸਨ ਜਾਂਦੇ। ਜੁਗ ਸੂਬੇ ਆਪਸ ਮੈਂ ਮਿਲ ਕਰ ਪੂਰਬ ਦਿਸ਼ ਕੀਆ ਫੇਰਾ, ਚਮੂ ਸਿਰਾਂ ਦੀ ਸਕਲ ਪਸਾਰੀ ਗਿਰ ਸਤ ਦਰਵ ਲਗ ਕੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜਿਹੜੇ ਦੋਵੇਂ ਸੂਬੇ ਨੇ, ਇੱਕ ਲਾਹੌਰ ਦਾ ਤੇ ਦੂਜਾ ਸਰਹੰਦ ਦਾ ਸੂਬਾ, ਇਨ੍ਹਾਂ ਨੇ ਪੂਰਬ ਦੀ ਦਿਸ਼ਾ ਦੇ ਵੱਲ ਆਪਣਾ ਡੇਰਾ ਲਾਇਆ ਹੈ। ਕਵੀ ਜੀ ਲਿਖਦੇ ਨੇ ਕਿ ਜਿਹੜੀ ਸਰਹੰਦ ਦੀ ਵੱਡੀ ਫੌਜ ਹੈ ਉਹ ਪਸਰੀ ਹੋਈ ਹੈ, ਭਾਵ ਕੇ ਪਹਾੜ ਤੋਂ ਲੈ ਕੇ ਦਰਿਆ ਤੱਕ ਘੇਰਾ ਪਾਇਆ ਹੋਇਆ ਸਰਹੰਦ ਦੀ ਸੈਨਾ ਨੇ। ਦੱਖਣ ਦਿਸ਼ ਦਿੱਲੀ ਕੋ ਲਸ਼ਕਰ ਅਗਮ ਪੁਰੇ ਲਗ ਸਾਰੇ, ਤੋਪ ਤੁਪਕ ਤਿਆਰੀ ਕਰ ਤਰਕਸ਼ ਤਾਂ ਮੋਰਚੇ ਤਾਰੇ। ਇਸ ਤੋਂ ਇਲਾਵਾ ਜਿਹੜੀ ਦਿੱਲੀ ਤੋਂ ਫੌਜ ਆਈ ਹੈ ਉਹਨੇ ਦੱਖਣ ਦੀ ਦਿਸ਼ਾ ਦੇ ਵੱਲ ਅਗਮਪੁਰੇ ਕਿਲੇ ਦੇ ਤੱਕ ਆਪਣਾ ਘੇਰਾ ਪਾਇਆ ਹੋਇਆ। ਕਵੀ ਜੀ ਲਿਖਦੇ ਨੇ ਕਿ ਬੰਦੂਕਾਂ ਨੂੰ ਤੇ ਤੋਪਾਂ ਨੂੰ ਪੂਰਾ ਤਿਆਰ ਕੀਤਾ ਹੋਇਆ। ਇਸ ਤੋਂ ਇਲਾਵਾ ਮੋਰਚਿਆਂ ਦੇ ਵਿੱਚ ਜਿਹੜੇ ਇਹ ਸਾਰੇ ਨੇ ਇਹ ਤਰਕਸ਼ਾਂ ਨੂੰ ਭਾਵ ਕੇ ਤਨਖਾਹ ਨੂੰ ਲੈ ਕੇ ਵੀ ਬੈਠੇ ਹੋਏ ਨੇ। ਪਸ਼ਚਿਮ ਦਿਸ਼ ਮੈਂ ਲਵਪੁਰ ਸੈਨਾ ਆਪਸ ਮੈਂ ਮਿਲ ਡੇਰੇ ਅੰਤਰ ਨਹੀਂ ਤਨਕ ਪੀ ਰਾਖਿਓ ਦ੍ਰਿੜ ਹੈ ਕਾਲਿਓ ਕੇਰੇ। ਪੱਛਮ ਦੀ ਦਿਸ਼ਾ ਦੇ ਵਿੱਚ ਲਾਹੌਰ ਦੀ ਜਿਹੜੀ ਸੈਨਾ ਹੈ ਉਹਨੇ ਘੇਰਾ ਪਾਇਆ ਹੋਇਆ। ਕਵੀ ਜੀ ਲਿਖਦੇ ਨੇ ਕਿ ਡੇਰੇ ਇਸ ਤਰ੍ਹਾਂ ਮਿਲ ਕੇ ਲਾਏ ਹੋਏ ਨੇ ਕਿ ਰਾਤਾ ਵੀ ਇੱਕ ਦੂਜੇ ਦੇ ਵਿੱਚ ਫਰਕ ਨਹੀਂ ਰੱਖਿਆ, ਦ੍ਰਿੜਤਾ ਦੇ ਨਾਲ ਪਕਿਆਈ ਦੇ ਨਾਲ ਘੇਰਾ ਪਾਇਆ। ਪਰਬਤ ਦਿਸ਼ ਪਰਬਤ ਪਤ ਗਣ ਕੀ ਚਮੋ ਪਰੇ ਸਵਧਾਨਾ ਗਜ ਬਾਜੀ ਗਣ ਲਗੇ ਤਬੇਲੇ ਸ਼ਬਦ ਉਠੈ ਜਹੈ ਨਾਨਾ। ਇਸ ਤੋਂ ਇਲਾਵਾ ਪਹਾੜ ਵਾਲੇ ਪਾਸਿਆਂ ਤੋਂ ਜਿਹੜੇ ਪਹਾੜੀਏ ਰਾਜੇ ਨੇ ਉਹਨਾਂ ਨੇ ਆਪਣੀ ਫੌਜ ਦੇ ਨਾਲ ਸਾਵਧਾਨਤਾ ਹੁਸ਼ਿਆਰੀ ਕੀਤੀ ਹੋਈ ਹੈ। ਕਵੀ ਜੀ ਲਿਖਦੇ ਨੇ ਕਿ ਬਹੁਤੇ ਘੋੜੇ ਨੇ ਬਹੁਤੇ ਸਾਰੇ ਹਾਥੀ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਦੇ ਬੋਲਣ ਦੀ ਆਵਾਜ਼ ਆ ਰਹੀ। ਲਾਖੋਂ ਲਸ਼ਕਰ ਚੌ ਦਿਸ਼ੀ ਉਤਰਿਓ ਤੰਬੂ ਗਣ ਸ਼ਮਿਆਨੇ ਜਹ ਕਹਿ ਪਿਖਿਅਤ ਕਪੜ ਕੋਟ ਕੋ ਬਰਨ ਬਰਨ ਬਰ ਬਾਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲਸ਼ਕਰ ਹੈ ਭਾਵ ਕੇ ਫੌਜ ਹੈ ਜਿਨ੍ਹਾਂ ਨੇ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ। ਕਵੀ ਜੀ ਲਿਖਦੇ ਨੇ ਕਿ ਬੜੇ ਤੰਬੂ ਨੇ ਬੜੇ ਸ਼ਮਿਆਨੇ ਤਾਣੇ ਹੋਏ ਨੇ। ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੱਪੜਿਆਂ ਦੇ ਕੋਟ ਨੇ ਉਹ ਦਿਖਾਈ ਦਿੰਦੇ ਨੇ, ਭਾਵ ਕੇ ਤੰਬੂ ਇਸ ਤਰ੍ਹਾਂ ਦਿਖਾਈ ਦਿੰਦੇ ਨੇ ਕਿ ਜਿਵੇਂ ਵੱਡੇ ਵੱਡੇ ਕਿਲੇ ਉਸਰੇ ਹੋਣ। ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਉਹਨਾਂ ਦੀਆਂ ਵਰਦੀਆਂ ਨੇ। ਤਿਮ ਚੰਡੇ ਚੌ ਦਿਸ਼ ਮੈਂ ਉੱਚੇ ਚੂਲਤ ਨਾਨਾ ਰੰਗਾ ਗਜ ਚਿੰਗਾਰਤ ਹਯਨ ਹਰੇ ਖਾਇ ਉਠਤ ਸ਼ਬਦ ਉਤੰਗਾ। ਕਵੀ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਜਿਹੜੇ ਰੰਗਾਂ ਦੇ ਝੰਡੇ ਨੇ ਉੱਚੀ ਉੱਚੀ ਅਨੇਕਾਂ ਪ੍ਰਕਾਰ ਦੇ ਝੂਲ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਜਿਹੜੇ ਹਾਥੀ ਨੇ ਉਹਨਾਂ ਦੇ ਚਿੰਗਾਰਾਂ ਦੀ ਆਵਾਜ਼ ਆ ਰਹੀ ਹੈ। ਇਸ ਤੋਂ ਇਲਾਵਾ ਘੋੜਿਆਂ ਬਹੁਤਿਆਂ ਸਾਰਿਆਂ ਦੇ ਹਿਣਕਣ ਦੀ ਆਵਾਜ਼ ਵੀ ਉੱਚੀ ਆ ਰਹੀ। ਲੱਕੜੀ ਕਾਸ ਨਿਕੂਟੈ ਜਹ ਕਹਿ ਦੂਰ ਦੂਰ ਤੇ ਆਨੈ ਭਰਤੀ ਅੰਨ ਕਨੀ ਚਲ ਆਵਤ ਦੇਸ਼ ਵਿਦੇਸ਼ ਮਹਾਨੈ। ਹੁਣ ਇਸ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਘੇਰਾ ਪਾਇਆ ਹੋਇਆ, ਜੇਕਰ ਲੱਕੜੀ ਥੁੜਦੀ ਹੈ ਜਾਂ ਘਾਸ ਦੀ ਕਮਤੀ ਹੁੰਦੀ ਹੈ ਤੇ ਉਸ ਨੂੰ ਇਕੱਤਰ ਦੂਰ ਦੂਰ ਤੋਂ ਕਰ ਲਿਆ ਜਾਂਦਾ ਹੈ, ਪਰ ਆਨੰਦਪੁਰ ਦੇ ਵਿੱਚ ਸਤਿਗੁਰਾਂ ਦੇ ਸਮੇਤ ਜਿੰਨੇ ਵੀ ਖਾਲਸੇ ਠਹਿਰੇ ਹੋਏ ਨੇ ਉਹਨਾਂ ਨੂੰ ਬਾਹਰੋਂ ਕੋਈ ਵੀ ਚੀਜ਼ ਆਉਣ ਦੀ ਉਮੀਦ ਨਹੀਂ। ਅੰਤਰ ਨਹੀਂ ਪਰਵੇਸ਼ਣ ਦੇ ਮੈਂ ਚੌ ਦਿਸ਼ ਰਖ ਤਕਰਾਈ ਸ੍ਰੀ ਅਨੰਦਪੁਰ ਇਸ ਬਿਦ ਕੇਰਿਓ ਮਿਲ ਮੂਰਖ ਸਮੁਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂਰਖਾਂ ਨੇ ਇਸ ਤਰੀਕੇ ਦੇ ਨਾਲ ਅਨੰਦਪੁਰ ਨਗਰੀ ਨੂੰ ਘੇਰਿਆ ਹੋਇਆ ਕਿ ਅੰਦਰ ਕਿਸੇ ਵੀ ਚੀਜ਼ ਦਾ ਪ੍ਰਵੇਸ਼ ਹੋ ਨਹੀਂ ਸਕਦਾ ਕਿਉਂਕਿ ਚਾਰੇ ਪਾਸੇ ਫੌਜ ਦਾ ਵੱਡਾ ਪਹਿਰਾ ਹੈ। ਰਹਿ ਮੋਰਚੇ ਨਿਜ ਨਿਜ ਨਿਸ ਮੈਂ ਸਿੰਘ ਕੇ ਤੁਰਕ ਪਹਾੜੀ ਜਾਗ੍ਰਤ ਰੱਖੈ ਸੁਚੇਤੀ ਸਭ ਵਿਦ ਠਾਂਡੇ ਬਾਰੋ ਬਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਚੇਤੀ ਨੂੰ ਧਾਰਨ ਕਰਕੇ ਜਾਗਦੇ ਰਹਿੰਦੇ ਨੇ, ਵਾਰੋ ਵਾਰੀ ਤੁਰਕਾਂ ਦੇ ਵੱਲੋਂ ਪਹਿਰਾ ਦਿੱਤਾ ਜਾਂਦਾ। ਦਿਨ ਮੈਂ ਜੇ ਪ੍ਰਧਾਨ ਅਰ ਰਾਜੇ ਸਭ ਸੂਬਨ ਟਿਗ ਜਾਵੈ ਕਰਤ ਬਾਰਤਾ ਅਨਕ ਬਿਦਨ ਕੀ ਜਤਨ ਸਮੂਹ ਬਣਾਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨ ਦੇ ਵੇਲੇ ਜਿਹੜੇ ਪ੍ਰਧਾਨ ਨੇ ਰਾਜੇ ਉਹ ਦੋਵਾਂ ਸੂਬਿਆਂ ਦੇ ਕੋਲ ਜਾਂਦੇ ਨੇ, ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਵਿਉਂਤਾਂ ਨੇ ਅਨੇਕ ਪ੍ਰਕਾਰ ਦੀਆਂ ਇਹਨਾਂ ਦੇ ਵੱਲੋਂ ਬਣਾਈਆਂ ਜਾਂਦੀਆਂ। ਜ਼ੇਰ ਦਸਤੇ ਅਰ ਖਾਣ ਵਜੀਦਾ ਪੀਵ ਚੰਦ ਕਹਿਲੂਰੀ ਅਪਰ ਗਰੇਸ਼ਣ ਬਣ ਸਲਾਮੀ ਪੂਪ ਚੰਦ ਹੰਡੂਰੀ। ਕਵੀ ਜੀ ਲਿਖਦੇ ਨੇ ਕਿ ਸੂਬਾ ਜ਼ਬਰਦਸਤ ਖਾਣ ਤੇ ਵਜ਼ੀਰ ਖਾਣ ਇਨ੍ਹਾਂ ਦੋਵਾਂ ਦੇ ਅੱਗੇ ਰਾਜਾ ਭੀਮ ਚੰਦ ਬਿਲਾਸਪੁਰ ਦਾ ਰਾਜਾ ਤੇ ਹੋਰ ਜਿਹੜੇ ਪਹਾੜੀ ਰਾਜੇ ਨੇ ਉਹ ਸਲਾਮਾਂ ਅਦਾ ਕਰਦੇ ਨੇ ਸਮੇਤ ਹੰਡੂਰ ਦੇ ਰਾਜੇ ਪੂਪ ਚੰਦ ਦੇ। ਬਹੁ ਪ੍ਰਕਾਰ ਕੀ ਮਸਲਤ ਗਿਣਤੇ ਬਿਨਤੀ ਪਨ ਬਡੇਰੀ ਕਰ ਕੁਸ਼ਾਮਦ ਤੁਰਕਣ ਕੇਰੀ ਕੋਪ ਨ ਹੋਏ ਕਿਸ ਬੇਰੀ। ਕਵੀ ਜੀ ਲਿਖਦੇ ਨੇ ਕਿ ਪਹਾੜੀਆਂ ਦੇ ਵੱਲੋਂ ਬੜੇ ਪ੍ਰਕਾਰ ਦੀਆਂ ਸਲਾਹਾਂ ਇਨ੍ਹਾਂ ਦੋਵਾਂ ਸੂਬਿਆਂ ਨੂੰ ਵੱਡੀਆਂ ਦਿੱਤੀਆਂ ਜਾਂਦੀਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਪਹਾੜੀਏ ਨੇ ਉਹ ਇਨ੍ਹਾਂ ਦੋਵਾਂ ਤੁਰਕਾਂ ਦੀ ਬੜੀ ਖੁਸ਼ਾਮਦ ਕਰਦੇ ਨੇ। ਇਨ੍ਹਾਂ ਦੇ ਮਨ ਦੇ ਵਿੱਚ ਐਸਾ ਹੈ ਕਿ ਕਿਸੇ ਵੇਲੇ ਸਾਡੇ ਤੇ ਕੋਪ ਨੂੰ ਗੁੱਸੇ ਨੂੰ ਧਾਰਨ ਨਾ ਕਰਨ, ਸਾਡੇ ਤੇ ਦੋਵੇਂ ਇਹ ਜਿਹੜੇ ਸੂਬੇ ਨੇ ਉਹ ਪ੍ਰਸੰਨ ਰਹਿਣ। ਇਤ ਸਤ ਗੁਰ ਟਿਗ ਦੌਣ ਸਮੇ ਮੇ ਭਲੇ ਸਿੰਘ ਚਲੇ ਆਵੇ ਦਰਸ਼ਨ ਪਰਸੈ ਹਰ ਖੈ ਉਰ ਮੈਂ ਬੰਦੈ ਸੀਸ ਨਿਵਾਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਥਾ ਬਿਆਨ ਕੀਤੀ ਹੈ ਪਹਾੜੀਆਂ ਤੇ ਤੁਰਕਾਂ ਵਾਲੇ ਪਾਸੇ ਦੀ। ਕਵੀ ਜੀ ਲਿਖਦੇ ਨੇ ਕਿ ਸੁਣੋ ਅੱਗੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਥਾ ਨੂੰ ਕਿ ਦੋਵੇਂ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਭਲੇ ਭਲੇ ਪਾਵ ਕੇ ਜਿਹੜੇ ਸ੍ਰੇਸ਼ਟ ਸਿੰਘ ਨੇ ਉਹ ਚੱਲ ਕੇ ਆਉਂਦੇ ਨੇ, ਆਣ ਕੇ ਦਰਸ਼ਨ ਕਰਦੇ ਨੇ, ਖੁਸ਼ੀ ਨੂੰ ਧਾਰਨ ਕਰਦੇ ਨੇ ਤੇ ਸਿਰਾਂ ਨੂੰ ਨਿਵਾਇਆ ਜਾਂਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਸਭਾ ਲਗੇ ਕਹਿਣ ਕਬਾਰਤਾ ਸੁਣ ਸੁਣ ਕਰ ਗੁਰ ਬੈਨਾ ਬਹੁਤ ਮੋਰ ਚੇ ਥਿਰੇ ਆਪਣੇ ਕਰ ਗੁਜ਼ਰਾਨ ਸੋਰਨਾ। ਸਭਾ ਲੱਗਦੀ ਹੈ, ਅਨੇਕਾਂ ਪ੍ਰਕਾਰ ਦੀਆਂ ਸਭਾ ਦੇ ਵਿੱਚ ਵਿਉਂਤਾ ਸੁਣਾਈਆਂ ਜਾਂਦੀਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਮੋਰਚੇ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਤਕੜਾਈ ਖਾਲਸੇ ਨੇ ਕੀਤੀ ਹੋਈ ਹੈ, ਇਹਦੀ ਸਾਰੀ ਜਿਹੜੀ ਖਬਰ ਹੈ ਉਹ ਸਤਿਗੁਰਾਂ ਨੂੰ ਸਿੰਘ ਦਿੰਦੇ ਨੇ। ਅੰਤਰ ਅੰਨ ਲਵਣ ਕ੍ਰਿਤ ਆਦਿਕ ਸੋ ਬਰਤਨ ਮੈਂ ਆਵੈ ਬੰਦ ਵਹਿਰ ਤੇ ਪਾਇਓ ਸਰਬ ਕੁਛ ਨਹੀਂ ਪਰਵੇਸ਼ ਬੋ ਪਾਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਕਿਲਿਆਂ ਦੇ ਵਿੱਚ ਅੰਨ ਲੂਣ ਘਿਓ ਜਮ੍ਹਾਂ ਕੀਤਾ ਹੋਇਆ ਉਹ ਸਾਰਿਆਂ ਨੂੰ ਵਰਤਾਇਆ ਜਾਂਦਾ, ਬਾਹਰੋਂ ਤੇ ਕੋਈ ਵੀ ਚੀਜ਼ ਹੁਣ ਪ੍ਰਵੇਸ਼ ਕਰ ਨਹੀਂ ਸਕਦੀ, ਜਿੰਨਾ ਅੰਦਰ ਜਮ੍ਹਾਂ ਹੈ ਅੰਨ ਉਹ ਵਰਤਾਇਆ ਜਾਂਦਾ। ਇੱਕ ਦਿਨ ਕਲਗੀ ਤਾਰੇ ਆਨੰਦਪੁਰ ਬੈਠੇ ਸਭਾ ਲਗਾਈ ਚਮਰ ਚਲਾ ਚਲ ਟੋਰਤ ਸਿਰ ਪਰ ਪਿਖੈ ਚਮੂ ਸਮੂਦਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਕਲਗੀਧਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਸਨ, ਸਤਿਗੁਰਾਂ ਦੀ ਸਭਾ ਸਜੀ ਹੋਈ ਸੀ, ਸਤਿਗੁਰਾਂ ਦੇ ਸੀਸ ਦੇ ਉੱਤੇ ਬਾਰ ਬਾਰ ਚੌਰ ਹੋ ਰਿਹਾ ਸੀ। ਦੂਰ ਦੂਰ ਲਗ ਕਰੈ ਬਿਲੋਕਣੀ ਅਤਿ ਉਤ ਦ੍ਰਿਸ਼ਟ ਚਲਾਵੈ ਤੰਬੂ ਸ਼ਮਿਆ ਨੇ ਗਣ ਚੰਡੇ ਜਿਤ ਕਿਤ ਦ੍ਰਿਸ਼ਟੀ ਆਵੈ। ਉੱਚੀ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਏ ਸਨ। ਕਵੀ ਜੀ ਲਿਖਦੇ ਨੇ ਕਿ ਆਪਣੀ ਦ੍ਰਿਸ਼ਟੀ ਨੂੰ ਸਤਿਗੁਰੂ ਜੀ ਦੂਰ ਦੂਰ ਤੱਕ ਫੇਰਦੇ ਸਨ। ਸਤਿਗੁਰਾਂ ਦੀ ਦ੍ਰਿਸ਼ਟੀ ਕੀ ਆਇਆ ਕਿ ਵੈਰੀਆਂ ਦੇ ਵੱਲੋਂ ਬੜੇ ਤੰਬੂ ਬੜੇ ਸ਼ਮਿਆਨੇ ਤੇ ਵੱਡੇ ਝੰਡੇ ਗੱਡੇ ਹੋਏ ਨੇ ਦੂਰ ਦੂਰ ਤੱਕ, ਇਸੇ ਤਰ੍ਹਾਂ ਵੈਰੀ ਦੀ ਸੈਨਾ ਹੀ ਪਸਰੀ ਹੋਈ ਦਿਖਾਈ ਦਿੱਤੀ। ਸ਼ਾਲ ਮਲੀ ਕੋ ਬਿਛ ਹੋ ਤੋ ਇੱਕ ਜਿਹ ਸਕੰਦ ਸਮੁਦਾਇਆ ਤੋਂਗ ਅਦਕ ਵਿਸਤਾਰ ਸਹਿਤ ਸੋ ਸੰਗਣ ਪੱਤਰ ਕੀ ਛਾਇਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸਿੰਬਲ ਦਾ ਰੁੱਖ ਸੀ ਬਹੁਤ ਦੂਰੀ ਦੇ ਉੱਤੇ ਜਿਹਦੇ ਬਹੁਤ ਵੱਡੇ ਵੱਡੇ ਦੂਰ ਤੱਕ ਟਾਣੇ ਵੀ ਖਿਲਰੇ ਹੋਏ ਸਨ। ਕਵੀ ਜੀ ਲਿਖਦੇ ਨੇ ਕਿ ਬੜਾ ਵੱਡਾ ਉਹ ਵਿਸਥਾਰ ਦੇ ਵਿੱਚ ਸ਼ਾਲ ਮਲੀ ਦਾ ਭਾਵ ਕੇ ਸਿੰਬਲ ਦਾ ਰੁੱਖ ਉੱਗਿਆ ਹੋਇਆ ਸੀ ਤੇ ਜਿਹਦੇ ਪੱਤਿਆਂ ਦੀ ਬਹੁਤ ਸੰਘਣੀ ਛਾਂ ਸੀ। ਤਿਸ ਕੇ ਤਰੇ ਥਿਰੇ ਦੈ ਸੂਬੇ ਚੌਂ ਪਰ ਖੇਲ ਮਚਾਏ ਭੀਮ ਚੰਦ ਨਿਪ ਭੂਪ ਚੰਦ ਤੇ ਆਦਿਕ ਨਿਕਟ ਗਿਰ ਰਾਏ। ਉਸ ਸੰਘਣੇ ਰੁੱਖ ਦੀ ਛਾਵੇਂ ਬੈਠ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਜਿਹੜੇ ਸੂਬੇ ਨੇ ਉਹ ਚੌਪੜ ਦੀ ਖੇਡ ਖੇਡ ਰਹੇ ਸਨ, ਭਾਵ ਕਿ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਤੇ ਸਰਹੰਦ ਦਾ ਸੂਬਾ ਵਜ਼ੀਰ ਖਾਂ ਇਹ ਦੋਵੇਂ ਬੈਠ ਕੇ ਉਸ ਰੁੱਖ ਦੀ ਛਾਵੇਂ ਚੌਪੜ ਖੇਡ ਰਹੇ ਸਨ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਭੂਪ ਚੰਦ ਤੇ ਹੋਰ ਜਿਹੜੇ ਪ੍ਰਮੁੱਖ ਪਹਾੜੀ ਰਾਜੇ ਨੇ ਉਹ ਵੀ ਇਨ੍ਹਾਂ ਦੇ ਲਾਗੇ ਸਨ। ਬੜੀ ਸਭਾ ਜੁੱਤ ਬੈਠੇ ਤੇ ਠਾਂ ਤੁਰਕ ਮਿਲੇ ਪਰਧਾਨਾ ਹਿਰਦਾ ਆਨੰਦਤ ਕਰੇ ਖੁਸ਼ਾਮਦ ਕਹਿ ਕਹਿ ਬਾਤਨ ਨਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੀ ਇਸ ਤਰ੍ਹਾਂ ਇਹਨਾਂ ਦੀ ਸਭਾ ਲੱਗੀ ਹੋਈ ਸੀ, ਬਹੁਤੇ ਤੁਰਕ ਪ੍ਰਧਾਨ ਵੀ ਮਿਲੇ ਹੋਏ ਸਨ। ਕਵੀ ਜੀ ਲਿਖਦੇ ਨੇ ਕਿ ਜਿਹੜੇ ਪਹਾੜੀਏ ਨੇ ਉਹ ਆਨੰਦ ਕਰਨ ਦੇ ਵਾਸਤੇ ਤੁਰਕਾਂ ਨੂੰ ਖੁਸ਼ਾਮਦ ਦੀਆਂ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਕਰ ਰਹੇ ਸਨ। ਤਨਖ ਕਠੋਰ ਗੁਰੂ ਕੇ ਆਗੇ ਹੱਥ ਬਿਖੇ ਗਹਿਲੀਨਾ ਕੁੰਚਰ ਲਪਟਿਓ ਸੁੰਦਰ ਖਪਰਾ ਤੀਛਣ ਪੀਛਣ ਕੀਨਾ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਕਠੋਰ ਤਨਸ਼ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲ ਦੇ ਵਿੱਚ ਫੜਿਆ। ਕਾਂਚਨ ਲਪਟਿਓ ਸੁੰਦਰ ਖਪਰਾ ਤੀਛਣ ਪੀਛਣ ਕੀਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਖਪਰਾ ਤੀਰ ਸਤਿਗੁਰਾਂ ਨੇ ਦੂਸਰੇ ਹਸਤ ਕਮਲ ਦੇ ਵਿੱਚ ਫੜਿਆ ਹੈ ਜਿਹੜਾ ਕਿ ਮਾਨੋ ਸੋਨੇ ਦੇ ਨਾਲ ਮੜਿਆ ਹੋਇਆ ਤੇ ਬਹੁਤ ਜ਼ਿਆਦਾ ਤਿੱਖਾ ਹੈ। ਤਰਕਸ਼ ਤਬ ਕਰਿਓ ਨਿਕਾਸਣ ਸੰਦ ਪੰਚ ਮੈਂ ਸੋਈ ਕਰਕੇ ਤਾਣ ਕਾਣ ਲਗ ਤਾਣਾ ਸ਼ਬਦ ਬਡੋ ਤਬ ਹੋਈ। ਉਸ ਖਪਰੇ ਤੀਰ ਨੂੰ ਸਤਿਗੁਰਾਂ ਨੇ ਆਪਣੇ ਤਨਸ਼ ਦੇ ਵਿੱਚ ਰੱਖਿਆ ਹੈ ਤੇ ਫਿਰ ਤਨਸ਼ ਦੀ ਡੋਰੀ ਨੂੰ ਜ਼ੋਰ ਦੇ ਨਾਲ ਖਿੱਚਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਨ੍ਹਾਂ ਜ਼ੋਰ ਦੇ ਨਾਲ ਸਤਿਗੁਰਾਂ ਨੇ ਖਿੱਚਿਆ ਹੈ ਕਿ ਮਾਨੋ ਸਤਿਗੁਰਾਂ ਦਾ ਜਿਹੜਾ ਸੱਜਾ ਹੱਥ ਸੀ ਉਹ ਕੰਨ ਦੇ ਤੱਕ ਆਣ ਕੇ ਛੋ ਗਿਆ। ਭਾਵ ਕੇ ਖੱਬੀ ਬਾਂਹ ਨੂੰ ਤਨਸ਼ ਵਾਲੀ ਨੂੰ ਪੂਰਾ ਸਿੱਧਾ ਤਾਣਿਆ, ਉਥੋਂ ਖਿੱਚਿਆ ਹੈ ਸੱਜੇ ਹੱਥ ਦੇ ਨਾਲ ਤਨਸ਼ ਦੀ ਡੋਰੀ ਨੂੰ ਤੇ ਸਤਿਗੁਰਾਂ ਦਾ ਸੱਜਾ ਹਸਤ ਕਮਲ ਸਤਿਗੁਰਾਂ ਦੇ ਸੱਜੇ ਕੰਨ ਦੇ ਤੱਕ ਛੋ ਗਿਆ। ਇਨ੍ਹਾਂ ਜ਼ੋਰ ਦੇ ਨਾਲ ਪੰਚ ਨੂੰ ਤਨਸ਼ ਦੀ ਡੋਰ ਨੂੰ ਖਿੱਚਿਆ। ਕਾਰੇ ਉਦੇਸ਼ ਸੂਬਾ ਜਹ ਬੈਠਿਓ ਤਿਸ ਕੋ ਸਤਿਗੁਰ ਤਿਆਗਾ ਹੋ ਤੋ ਪ੍ਰਿਅੰਕ ਥਿਰਿਓ ਜਿਸ ਉਪਰ ਪਾਵੇ ਮੈਂ ਸਰ ਲਾਗਾ। ਤੇ ਉਹ ਜਿਹੜੇ ਦੋ ਵੱਡੇ ਰੁੱਖ ਦੀ ਛਾਵੇਂ ਚੌਪੜ ਖੇਡ ਰਹੇ ਸਨ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਦੇ ਨਿਸ਼ਾਨੇ ਨੂੰ ਧਾਰਨ ਕਰਕੇ ਸਤਿਗੁਰਾਂ ਨੇ ਆਪਣੇ ਤਿੱਖੇ ਤੀਰ ਨੂੰ ਤਿਆਗ ਦਿੱਤਾ ਹੈ, ਭਾਵ ਕੇ ਚਲਾ ਦਿੱਤਾ ਹੈ। ਹੋ ਤੋ ਪ੍ਰਿਅੰਕ ਥਿਰਿਓ ਜਿਸ ਉਪਰ ਪਾਵੇ ਮੈਂ ਸਰ ਲਾਗਾ। ਜਿਹੜੇ ਪਲੰਗ ਦੇ ਉੱਤੇ ਬੈਠ ਕੇ ਉਹ ਚੌਪੜ ਖੇਡ ਰਹੇ ਸਨ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਪਲੰਗ ਦੇ ਪਾਵੇ ਦੇ ਵਿੱਚ ਸਤਿਗੁਰਾਂ ਦਾ ਚਲਾਇਆ ਹੋਇਆ ਤੀਰ ਜਾ ਕੇ ਧੱਸ ਗਿਆ। ਖਪਰਾ ਲਗਤ ਫਟਿਓ ਸੋ ਤਤ ਖਿਨੇ ਔਚਕੀ ਉਦਕੇ ਸਾਰੇ ਤੀਛਣ ਪੀਛਣ ਕੀਨ ਨਿਰੀਛਣ ਖਪਰਾਏ ਗੁਰ ਮਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਾਵਾ ਟੁੱਟ ਗਿਆ, ਇਕਦਮ ਦੋਵੇਂ ਸੂਬੇ ਥੱਲੇ ਡਿੱਗ ਪਏ ਨੇ। ਕਵੀ ਜੀ ਲਿਖਦੇ ਨੇ ਕਿ ਤੀਛਣ ਪੀਛਣ ਕੀਨ ਨਿਰੀਛਣ, ਭਾਵ ਕੇ ਤਿੱਖੇ ਤੇ ਭਿਆਨਕ ਤੀਰ ਦੀ ਫਿਰ ਨਿਰੀਖਣਾ ਕੀਤੀ ਗਈ ਹੈ, ਭਾਵ ਕੇ ਖਪਰਾ ਜਿਹੜਾ ਤੀਰ ਹੈ ਉਸ ਦੀ ਪਰਖ ਕੀਤੀ ਗਈ ਹੈ ਕਿ ਖਪਰਾ ਤੀਰ ਕਿੰਨੇ ਚਲਾਇਆ। ਖਪਰਾ ਇਹ ਗੁਰਮਾਰੇ ਆਖਰਕਾਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਪਛਾਣ ਕੀਤੀ ਹੈ ਕਿ ਇਹ ਜਿਹੜਾ ਖਪਰਾ ਤੀਰ ਹੈ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤਨਸ਼ ਦੇ ਵਿੱਚੋਂ ਨਿਕਲਿਆ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਦਾ ਬਿਆਨ ਇਸ ਤਰ੍ਹਾਂ ਕਰਦੇ ਨੇ। ਇੱਕ ਦਿਨ ਸਤਿਗੁਰੂ ਜੀ ਕਿਲੇ ਉੱਤੇ ਸੁਭਾਵਕ ਬੈਠ ਗਏ ਆ ਕੇ ਜੀ ਵੱਲ ਵੈਰੀਆਂ ਦੇਖਣ ਲੱਗ ਪਏ ਦੂਰਬੀਨ ਦੀ ਸ਼ਿਸ਼ਤ ਲਗਾ ਕੇ ਜੀ ਡਿੱਠਾ ਇੱਕ ਸ਼ਰੀ ਦੇ ਬ੍ਰਿਛ ਥੱਲੇ ਬੈਠੇ ਸੂਬੇ ਨੇ ਪਲੰਗ ਵਿਛਾ ਕੇ ਜੀ ਜ਼ਬਰਦਸਤ ਵਜ਼ੀਰ ਖਾਂ ਦੋਵੇਂ ਰਲ ਕੇ ਖੇਡ ਰਹੇ ਸ਼ਤਰੰਜ ਰਖਾ ਕੇ ਜੀ ਸਤਿਗੁਰਾਂ ਨੇ ਆਪਣਾ ਤਨਖ ਲੈ ਕੇ ਚਿੱਲੇ ਚਾੜਿਆ ਤੀਰ ਟਿਕਾ ਕੇ ਜੀ ਨਾਲ ਖੁਸ਼ੀ ਦੇ ਖਿੱਚ ਕੇ ਛੱਡ ਦਿੱਤਾ ਵੱਜਾ ਪਾਵੇ ਦੇ ਵਿੱਚ ਉਹ ਜਾ ਕੇ ਜੀ ਸਾਰੇ ਤ੍ਰਬਕ ਉੱਠੇ ਹੈ ਕਿੱਥੋਂ ਆਇਆ ਫੇਰ ਵੇਖਿਆ ਤੀਰ ਪਟਵਾ ਕੇ ਜੀ ਇਹ ਗੁਰਾਂ ਦਾ ਤੀਰ ਕਰਤਾਰ ਸਿੰਘਾ ਕਹਿਆ ਸਾਰਿਆਂ ਦੇਖ ਦਿਖਾ ਕੇ ਜੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਬਿਆਨ ਦਿੰਦੇ ਨੇ ਕਿ ਸ਼ਰੀਂ ਦਾ ਰੁੱਖ ਸੀ ਜਿੱਥੇ ਬੈਠ ਕੇ ਉਹ ਖੇਡ ਖੇਡ ਰਹੇ ਸਨ ਤੇ ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਨੇ ਸਿੰਬਲ ਦੇ ਰੁੱਖ ਦੀ ਗੱਲ ਕੀਤੀ ਹੈ। ਦੂਜੇ ਪਾਸੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਲਿਖਿਆ ਕਿ ਸ਼ਤਰੰਜ ਦੀ ਖੇਡ ਖੇਡ ਰਹੇ ਸਨ ਤੇ ਕਵੀ ਸੰਤੋਖ ਸਿੰਘ ਜੀ ਲਿਖਿਆ ਕਿ ਚੌਪੜ ਦੀ ਖੇਡ ਖੇਡ ਰਹੇ ਸਨ। ਉਹ ਦੋਵਾਂ ਇਤਿਹਾਸਕਾਰਾਂ ਦਾ ਥੋੜਾ ਥੋੜਾ ਫਰਕ ਹੈ ਪਰ ਗੱਲ ਪੂਰੀ ਦੀ ਪੂਰੀ ਉਹੀ ਹੈ। ਸਤਿਗੁਰਾਂ ਨੇ ਤੀਰ ਚਲਾਇਆ, ਆਣ ਕੇ ਪਾਵੇ ਦੇ ਵਿੱਚ ਗੱਡਿਆ ਗਿਆ। ਸਾਰੇ ਹੈਰਾਨ ਹੋਏ, ਤੀਰ ਨੂੰ ਪਾਵੇ ਦੇ ਵਿੱਚੋਂ ਪੁੱਟਿਆ ਗਿਆ, ਉਹਦੀ ਪਛਾਣ ਕੀਤੀ ਗਈ ਤੇ ਸਾਰਿਆਂ ਨੇ ਇਹ ਪਛਾਣ ਦਿੱਤੀ ਹੈ, ਇਹ ਜਿਹੜਾ ਤੀਰ ਚਲਾਇਆ ਹੋਇਆ ਇਹ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਤਨਕ ਦੇ ਵਿੱਚੋਂ ਨਿਕਲਿਆ ਹੈ। ਇਸ ਤਰੀਕੇ ਦੇ ਨਾਲ ਤੀਰ ਦੀ ਪਛਾਣ ਹੋ ਗਈ। ਜ਼ੇਰ ਦਸਤ ਨਿਜ ਦਸਤ ਨਿਕਾਸਿਓ ਕਹਿ ਵਜੀਦ ਖਾਂ ਸੰਗਾ, ਇਤੀ ਦੂਰ ਸਭ ਪਹੁੰਚਿਓ ਜਿਨ ਕੋ ਕਹਾਂ ਯੋਜ ਨਰ ਅੰਗਾ। ਜਿਹੜਾ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਸੀ, ਉਹਨੇ ਆਪਣੇ ਹੱਥ ਦੇ ਨਾਲ ਪਾਵੇ ਦੇ ਵਿੱਚੋਂ ਤੀਰ ਨੂੰ ਬਾਹਰ ਕੱਢਿਆ ਤੇ ਫੇਰ ਕਹਿੰਦਾ ਹੈ ਵਜ਼ੀਰ ਖਾਂ ਨੂੰ, ਕਹਿੰਦਾ ਇਤੀ ਦੂਰ ਸਰ ਪਹੁੰਚਣ ਜਿਨ ਕੋ ਕਹਾਂ ਓਜ ਨਰ ਅੰਗਾ। ਕਹਿੰਦਾ ਹੈ ਕਿ ਨਰ ਦੇ ਭਾਵ ਕੇ ਮਨੁੱਖ ਦੇ ਅੰਗਾਂ ਦੇ ਵਿੱਚ ਭਲਾ ਕਿੱਥੇ ਇੰਨਾ ਜ਼ੋਰ ਹੋ ਸਕਦਾ ਕਿ ਇੰਨੀ ਦੂਰੀ ਦੇ ਉੱਤੇ ਤੀਰ ਪਹੁੰਚ ਸਕੇ। ਕੋਸ ਅਟਾਈ ਹੈ ਅਨੰਦਪੁਰ ਜਹ ਤੇ ਬੈਠ ਪਰ ਹਾਰਾ, ਨਰ ਤਨ ਕੋ ਕੁਛ ਏ ਬਲ ਨਾਹਿਨ ਅਜ਼ਮਤ ਕੋ ਬਲ ਪਾਰਾ। ਜ਼ਬਰਦਸਤ ਖਾਂ ਕਹਿੰਦਾ ਐਸ ਵੇਲੇ ਸਾਡੇ ਤੋਂ ਢਾਈਆਂ ਕੋਹਾਂ ਦੀ ਦੂਰੀ ਦੇ ਉੱਤੇ ਗੁਰੂ ਆਪਣੇ ਕਿਲੇ ਦੇ ਵਿੱਚ ਬੈਠਾ ਹੋਇਆ, ਢਾਈਆਂ ਕੋਹਾਂ ਦੀ ਦੂਰੀ ਦੇ ਉੱਤੋਂ ਉਹਨੇ ਤੀਰ ਦਾ ਪ੍ਰਹਾਰ ਕੀਤਾ। ਕਹਿੰਦਾ ਕਿ ਕਿਸੇ ਵੀ ਮਨੁੱਖ ਦੇ ਵਿੱਚ ਇੰਨਾ ਬਲ ਨਹੀਂ ਹੋ ਸਕਦਾ ਕਿ ਜਿਹਦੇ ਨਾਲ ਇੰਨੀ ਦੂਰੀ ਦੇ ਉੱਤੇ ਤੀਰ ਆ ਜਾਵੇ। ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਪੂਰਾ ਨਿਸ਼ਾਨੇ ਦੇ ਉੱਤੇ ਪਹੁੰਚੇ, ਭਾਵ ਕੇ ਸਾਨੂੰ ਤੱਕ ਕੇ ਉਹਨੇ ਨਿਸ਼ਾਨਾ ਲਾਇਆ ਹੈ ਤੇ ਸਾਡੇ ਪਲੰਗ ਦੇ ਪਾਵੇ ਦੇ ਵਿੱਚ ਆਣ ਕੇ ਖੁੱਬ ਗਿਆ। ਕਹਿੰਦਾ ਕਿ ਅਜ਼ਮਤ ਦਾ ਭਾਵ ਕੇ ਕਰਾਮਾਤ ਦਾ ਬਲ ਹੋ ਸਕਦਾ ਹੈ, ਕੋਈ ਮਨੁੱਖ ਤੇ ਇੰਜ ਤੀਰ ਚਲਾ ਨਹੀਂ ਸਕਦਾ। ਰਤਨ ਜਰੇ ਬਰ ਬਾ ਗਈ ਉਪਰ ਹੇਰਤ ਸਰਬ ਸਰਾਹਾ, ਕਾਂਚਨ ਲਿਪਤ ਮੋਟ ਬੜ ਕਾਨੋ ਲੋਹ ਪੁਲਾ ਦੀ ਆਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਰ ਦੀ ਜਿਹੜੀ ਸ੍ਰੇਸ਼ਟ ਬਾਗੜ ਹੈ, ਭਾਵ ਕੇ ਤੀਰ ਦਾ ਜਿਹੜਾ ਪਿਛਲਾ ਸਿਰਾ ਹੈ, ਉਹਦੇ ਉੱਤੇ ਕੀਮਤੀ ਰਤਨ ਜੜੇ ਹੋਏ ਨੇ। ਇਸ ਤੋਂ ਇਲਾਵਾ ਕੰਚਨ ਲਿਪਟ ਮੋਟ ਬੜ ਕਾਨੋ ਲੋਹ ਫਲਾਦੀ ਆਹ, ਬੜੇ ਮਜ਼ਬੂਤ ਫਲਾਦੀ ਲੋਹੇ ਦੇ ਨਾਲ ਉਹਦੀ ਮੁਖੀ ਬਣੀ ਹੋਈ ਹੈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਖੀ ਜਿਹੜੀ ਹੈ ਉਹ ਸਾਰੀ ਸੋਨੇ ਦੇ ਨਾਲ ਮੜੀ ਹੋਈ ਹੈ, ਐਸਾ ਉਹ ਤੀਰ ਹੈ। ਮੁਖੀ ਹੈ ਕਰ ਤਲ ਸਮਾਇਤ ਨਰ ਤਨ ਕੌਣ ਚਲਾਵੇ, ਅਜ਼ਮਤ ਜੁਤ ਗੁਰ ਕਰੇ ਪ੍ਰਹਾਰ ਨੀਤੀ ਦੂਰ ਪਹੁੰਚਾਵੇ। ਜ਼ਬਰਦਸਤ ਖਾਂ ਕਹਿੰਦਾ ਜਿਹੜੀ ਮੁਖੀ ਹੈ ਗੁਰੂ ਦੇ ਤੀਰ ਦੀ, ਉਹ ਕਹਿੰਦਾ ਹੈ ਕਿ ਇੱਕ ਹਥੇਲੀ ਦੇ ਵਾਂਗ ਚੌੜੀ ਹੈ, ਨਰ ਤਨ ਕੌਣ ਚਲਾਵੇ। ਬਾਰ ਬਾਰ ਜ਼ਬਰਦਸਤ ਖਾਂ ਕਹਿੰਦਾ ਕਿ ਕੋਈ ਵੀ ਮਨੁੱਖ ਇਸ ਤਰ੍ਹਾਂ ਤੀਰ ਨੂੰ ਚਲਾ ਨਹੀਂ ਸਕਦਾ। ਅਜ਼ਮਤ ਜੁਤ ਗੁਰੂ ਕਰੇ ਪ੍ਰਹਾਰਨ, ਭਾਵ ਕੇ ਗੁਰੂ ਕਰਾ ਮਾਤੀ ਇਸ ਤੀਰ ਦਾ ਪ੍ਰਹਾਰ ਕਰ ਰਿਹਾ, ਇਤੀ ਦੂਰ ਪਹੁੰਚਾਵੇ, ਢਾਈਆਂ ਕੋਹਾਂ ਦੀ ਦੂਰੀ ਦੇ ਉੱਤੇ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਹੀ ਗੁਰੂ ਨੇ ਤੀਰ ਪਹੁੰਚਾਇਆ ਹੈ। ਕਹਿੰਦਾ ਕਿ ਹੋਰ ਕੋਈ ਮਨੁੱਖ ਐਸਾ ਤੀਰ ਚਲਾ ਨਹੀਂ ਸਕਦਾ। ਉਸ ਵੇਲੇ ਜ਼ਬਰਦਸਤ ਖਾਂ ਨੇ ਇਸ ਤਰ੍ਹਾਂ ਆਖਿਆ, ਜ਼ਬਰਦਸਤ ਕਹਿੰਦਾ ਹੋ ਯਾਲਾ, ਇਹ ਗੁਰੂ ਤਾਂ ਕਹਿਰ ਗੁਜ਼ਾਰਦਾ ਏ, ਬੰਦਾ ਨਹੀਂ ਏ ਕੋਈ ਫਰਿਸ਼ਤਾ ਏ, ਇਹ ਜਾਪਦਾ ਨਹੀਂ ਸਾਥੋਂ ਹਾਰਦਾ ਏ, ਢਾਈਆਂ ਕੋਹਾਂ ਉੱਤੇ ਅਸੀਂ ਬੈਠੇ ਹੋਏ, ਇਥੋਂ ਤੱਕ ਪਿਆ ਤੀਰ ਮਾਰਦਾ ਏ, ਇਹ ਰੁਸਤਮ ਤਾਈਂ ਵੀ ਮਾਤ ਕੀਤਾ, ਨਾਮ ਰੱਦ ਕੀਤਾ ਅਸਫੰਦ ਯਾਰਦਾ ਏ, ਔਖਾ ਤੋਪ ਦਾ ਗੋਲਾ ਵੀ ਪਹੁੰਚ ਸਕੇ, ਇਹ ਕੰਮ ਵੱਡਾ ਬਲ ਕਾਰਦਾ ਏ। ਕਈ ਬੋਲ ਉੱਠੇ ਕਰਤਾਰ ਸਿੰਘਾ, ਕਰਾਮਾਤ ਹੁਣ ਗੁਰੂ ਦਿਖਾਰਦਾ ਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਬਰਦਸਤ ਖਾਨ ਨੇ ਆਖਿਆ ਕਿ ਯਾ ਅੱਲਾ ਇਹ ਗੁਰੂ ਤੇ ਕਹਿਰ ਹੀ ਢਾ ਰਿਹਾ। ਕਹਿੰਦਾ ਕਿ ਇਸ ਨੇ ਤੇ ਰੁਸਤਮ ਦੇ ਨਾਂ ਨੂੰ ਭੁਲਾ ਦਿੱਤਾ, ਇਹਨੇ ਤੇ ਅਸਫੰਦ ਜਿਹੜਾ ਯਾਰ ਹੈ ਉਹਦੇ ਨਾਮ ਨੂੰ ਵੀ ਭੁਲਾ ਦਿੱਤਾ, ਕਿਉਂਕਿ ਇਹਨਾਂ ਦੋਵਾਂ ਨਾਵਾਂ ਦਾ ਜਿਹੜਾ ਜ਼ਿਕਰ ਹੈ ਇਹਨਾਂ ਨੂੰ ਬਹੁਤ ਹੀ ਵੱਡੇ ਮਹਾਨ ਸੂਰਮੇ ਮੰਨਿਆ ਜਾਂਦਾ। ਕਾਨ ਸਿੰਘ ਜੀ ਨਾਭਾ ਰੁਸਤਮ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ, ਰੁਸਤਮ ਫਾਰਸ ਭਾਵ ਕੇ ਪਰਸ਼ੀਆ ਦਾ ਪ੍ਰਸਿੱਧ ਮਹਾ ਬਲਵਾਨ ਯੋਧਾ ਹੋਇਆ ਹੈ, ਜੋ ਜ਼ਾਲ ਦਾ ਪੁੱਤਰ ਅਤੇ ਸਾਮ ਦਾ ਪੋਤਰਾ ਅਤੇ ਜਬਲਸਤਾਨ ਦਾ ਗਵਰਨਰ ਸੀ। ਬੜਾ ਭਾਰੀ ਇਹ ਰੁਸਤਮ ਜੰਗ ਕਰਿਆ ਕਰਦਾ ਸੀ ਤੇ ਬਹੁ ਮਨ ਦੇ ਨਾਲ ਜੰਗ ਕਰਦਾ ਹੋਇਆ ਇਹ ਮਾਰਿਆ ਗਿਆ ਸੀ। ਰੁਸਤਮ ਈਸਾ ਦੇ ਜਨਮ ਤੋਂ ਲਗਭਗ 900 ਵਰੇ ਪਹਿਲਾਂ ਹੋਇਆ। ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿਚ ਲਿਖਿਆ ਕਿ ਯਿਸੂ ਮਸੀਹ ਦੇ ਜਨਮ ਤੋਂ ਲਗਭਗ 900 ਵਰੇ ਇਹ ਪਹਿਲਾਂ ਹੋਇਆ, ਜਿਹਦਾ ਨਾਮ ਰੁਸਤਮ ਸੀ ਤੇ ਬਹੁਤ ਬਲਸ਼ਾਲੀ ਸੀ। ਇਸ ਕਰਕੇ ਬਹੁਤਾ ਜਿਆਦਾ ਜਿਹੜਾ ਬਲਸ਼ਾਲੀ ਹੋਵੇ ਉਹਨੂੰ ਆਮ ਕਰਕੇ ਰੁਸਤਮ ਕਹਿ ਦਿੰਦੇ ਨੇ, ਕਿਉਂਕਿ ਬਹੁਤ ਵੱਡਾ ਬਲਵਾਨ ਯੋਧਾ ਸੀ। ਇਸੇ ਕਰਕੇ ਜਬਰਦਸਤ ਖਾਨ ਨੇ ਆਖਿਆ ਕਿ ਰੁਸਤਮ ਦੇ ਨਾਂ ਨੂੰ ਵੀ ਇਸ ਗੁਰੂ ਨੇ ਭੁਲਾ ਦਿੱਤਾ, ਇੰਨਾ ਬਹਾਦਰ ਹੈ। ਇਸ ਤੋਂ ਇਲਾਵਾ ਅਸਫੰਦ ਯਾਰ ਦਾ ਨਾਂ ਵੀ ਜ਼ਿਕਰ ਦੇ ਵਿਚ ਲਿਆਂਦਾ ਗਿਆ ਕਿ ਉਹਦੇ ਨਾਂ ਨੂੰ ਵੀ ਭੁਲਾ ਦਿੱਤਾ। ਅਸਫੰਦ ਯਾਰ ਫਾਰਸ ਦੇ ਬਾਦਸ਼ਾਹ ਗੁਸਤਾਪਸ ਦਾ ਪੁੱਤਰ ਸੀ, ਜੋ ਵੱਡਾ ਬਹਾਦਰ ਸੀ। ਇਹ ਆਪਣੇ ਪਿਤਾ ਦੇ ਹੁਕਮ ਦੇ ਨਾਲ ਰੁਸਤਮ ਨੂੰ ਫੜਨ ਵਾਸਤੇ ਗਿਆ ਅਤੇ ਉਸਦੇ ਹੱਥੋਂ ਮਾਰਿਆ ਗਿਆ। ਅਫਸਦ ਯਾਰ ਨੇ ਅਗਨੀ ਪੂਜਕ ਪਾਲ ਦੀ ਮਤ ਨੂੰ ਵੱਡੀ ਤਰੱਕੀ ਦਿੱਤੀ। ਇਸਦਾ ਨਾਮ 8ਵੀਂ ਹਕਾਇਤ ਦੇ ਵਿਚ ਆਇਆ ਹੈ। ਜਿਹੜਾ ਅਸਫਦ ਯਾਰ ਸੀ ਇਹ ਭਾਵ ਕੇ ਰੁਸਤਮ ਨੂੰ ਜਿੱਤਣ ਦੇ ਵਾਸਤੇ ਆਪਣੇ ਪਿਤਾ ਦੇ ਨਾਲ ਗਿਆ, ਪਰ ਰੁਸਤਮ ਨੇ ਇਸ ਨੂੰ ਵੀ ਮਾਰ ਦਿੱਤਾ। ਇਹਨਾਂ ਦੋਵਾਂ ਦਾ ਨਾਮ ਇਤਿਹਾਸ ਦੇ ਵਿਚ ਵੱਡਾ ਵਰਣਨ ਯੋਗ ਆਉਂਦਾ ਹੈ। ਹੁਣ ਇਸ ਜਗ੍ਹਾ ਦੇ ਉੱਤੇ ਇਹਨਾਂ ਦੋਵਾਂ ਨਾਵਾਂ ਦਾ ਪ੍ਰਮਾਣ ਦੇ ਕੇ ਜਬਰਦਸਤ ਖਾਨ ਨੇ ਆਖਿਆ ਕਿ ਰੁਸਤਮ ਨੂੰ ਵੀ ਭੁਲਾ ਦਿੱਤਾ, ਅਸਫੰਦ ਜਿਹੜਾ ਯਾਰ ਹੋਇਆ ਉਹਨੂੰ ਵੀ ਭੁਲਾ ਦਿੱਤਾ, ਗੁਰੂ ਤੇ ਐਸੇ ਤੀਰ ਚਲਾਉਂਦਾ। ਇਸ ਤਰ੍ਹਾਂ ਦੀ ਗੱਲ ਕੀਤੀ ਹੈ ਉਸ ਵੇਲੇ ਜਬਰਦਸਤ ਖਾਨ ਸੂਬੇ ਨੇ। ਕਹੋ ਲਗੇ ਬਚੇ ਕੌਣ ਤਬ ਜਥਾ ਤੋਪ ਕੋ ਗੋਰਾ, ਪੜ ਪੜਾਏ ਪਰ ਸਬਾਇਆ ਰੱਖ ਖੁਦਾਏ ਤਨ ਮੋਰਾ। ਉਸ ਵੇਲੇ ਜਬਰਦਸਤ ਖਾਂ ਕਹਿੰਦਾ ਕਿ ਜਿਹੜਾ ਤੀਰ ਚਲਾਇਆ ਹੈ ਇਹਦੇ ਤੋਂ ਕੌਣ ਬਚ ਸਕਦਾ, ਭਾਵ ਕਿ ਇਹ ਤੋਪ ਦੇ ਗੋਲੇ ਤੋਂ ਵੀ ਭਿਆਨਕ ਤੀਰ ਹੈ। ਕਹਿੰਦਾ ਕਿ ਜੇਕਰ ਮੇਰੇ ਅੰਗ ਦੇ ਵਿਚ ਲੱਗ ਜਾਂਦਾ ਤੇ ਫੇਰ ਮੈਂ ਬਚ ਨਹੀਂ ਸੀ ਸਕਦਾ। ਰੱਖ ਖੁਦਾਏ ਤਨ ਮੋਰਾ, ਜਬਰਦਸਤ ਖਾਂ ਕਹਿੰਦਾ ਕਿ ਖੁਦਾ ਨੇ ਮੇਰੇ ਤਨ ਦੀ ਮੇਰੇ ਸਰੀਰ ਦੀ ਰੱਖਿਆ ਕੀਤੀ ਹੈ ਕਿ ਗੁਰੂ ਦਾ ਤੀਰ ਮੇਰੇ ਸਰੀਰ ਨੂੰ ਨਹੀਂ ਲੱਗਾ। ਤਜਿਓ ਖੇਲ ਚੌਪਰ ਕੋ ਤਬ ਹੀ ਕਹਿ ਕਹਿ ਸਭ ਬਿਸਮਾਏ, ਦੂਰ ਬੀਨ ਤਬ ਲਾਵਣ ਕੀਨੀ ਬੈਠੇ ਪ੍ਰਭੂ ਸਹਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੌਪੜ ਦੀ ਖੇਡ ਤੇ ਵਿੱਚ ਹੀ ਬੰਦ ਹੋ ਗਈ। ਕਵੀ ਜੀ ਲਿਖਦੇ ਨੇ ਕਿ ਸਾਰੇ ਵੇਖਣ ਵਾਲੇ ਹੈਰਾਨ ਰਹਿ ਗਏ ਨੇ। ਦੂਰ ਬੀਨ ਦੇ ਨਾਲ ਫੇਰ ਆਨੰਦਪੁਰ ਦੇ ਵੱਲ ਦੇਖਿਆ ਗਿਆ ਤੇ ਪਰਖ ਕੀਤੀ ਗਈ ਕਿ ਵਾਕਿਆ ਹੀ ਤੀਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਲਾਇਆ ਸੀ। ਸਭਾ ਦੇ ਵਿਚ ਵੇਖਿਆ ਕਿ ਸਤਿਗੁਰੂ ਜੀ ਬੈਠੇ ਹੋਏ ਨੇ ਤੇ ਉਹਨਾਂ ਦੇ ਹੱਥ ਦੇ ਵਿਚ ਧਨੁਸ਼ ਫੜਿਆ ਹੋਇਆ। ਸਭਾ ਸਹਿਤ ਅਵਲੋਕਤ ਸਗਰੇ ਚਮਰ ਚਲਾ ਚਲ ਚਾਰੂ, ਪਾਣ ਕਮਾਣ ਧਰੇ ਯੁਤ ਬਾਨ ਦੀਪਤ ਸ਼ੋਭ ਉਦਾਰੂ। ਸਭਾ ਦੇ ਵਿਚ ਸਤਿਗੁਰੂ ਜੀ ਬੈਠੇ ਹੋਏ ਨੇ, ਸਤਿਗੁਰਾਂ ਦੇ ਸਿਰ ਦੇ ਉੱਤੇ ਸੁੰਦਰ ਚੌਰ ਹੋ ਰਿਹਾ, ਸਤਿਗੁਰਾਂ ਦੇ ਹਸਤ ਕਮਲਾਂ ਦੇ ਵਿੱਚ। ਕਵੀ ਜੀ ਲਿਖਦੇ ਨੇ ਕਿ ਕਮਾਣ ਭਾਵ ਕੇ ਤਨਕ ਫੜਿਆ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਸ਼ੋਭਾ ਦੇ ਨਾਲ ਉਸ ਜਗ੍ਹਾ ਦੇ ਉੱਤੇ ਬੈਠੇ ਹੋਏ ਨੇ। ਉਸ ਵੇਲੇ ਜਿਹੜਾ ਸੀ ਸੂਬਾ ਸਰਹੰਦ ਦਾ ਉਹ ਬੋਲਿਆ, ਪਾਸੋਂ ਸੂਬਾ ਸਰਹੰਦ ਦਾ ਬੋਲੇ ਆਇਓ, ਇਸੇ ਵਾਸਤੇ ਗੁਰੂ ਨਹੀਂ ਹਾਰਦਾ ਜੇ, ਕਈ ਵਾਰ ਰਾਜੇ ਹਾਰਾਂ ਖਾ ਗਏ, ਆਵੇ ਅੰਤ ਨਾ ਇਹਦੇ ਬਲਕਾਰ ਦਾ ਜੇ, ਸਾਡੀ ਫੌਜ ਦੇ ਵੀ ਮਾਰ ਮੂੰਹ ਪੰਨੇ, ਜ਼ਰਾ ਖੌਫ ਨਹੀਂ ਦਿਲ ਤਾਰ ਦਾ ਜੇ, ਦੇਂਦਾ ਪਾਰ ਬੁਲਾ ਕਰਤਾਰ ਸਿੰਘਾ, ਇਹੋ ਤੀਰ ਸਾਨੂੰ ਖਿੱਚ ਮਾਰਦਾ ਜੇ। ਉਸ ਵੇਲੇ ਸਰਹੰਦ ਦੇ ਸੂਬੇ ਨੇ ਆਖਿਆ ਹੈ, ਕਹਿੰਦਾ ਕਿ ਗੁਰੂ ਹੀ ਬਹੁਤਿਆਂ ਸਾਰਿਆਂ ਤੀਰਾਂ ਦਾ ਪ੍ਰਹਾਰ ਕਰਦਾ ਹੈ, ਜਿਹੜੇ ਕਿ ਗੁਰੂ ਦੇ ਤੀਰ ਸਾਡਿਆਂ ਵੱਡੇ ਸ਼ਸਤਰਧਾਰੀ ਯੋਧਿਆਂ ਨੂੰ ਮਾਰ ਕੇ ਮੁਕਾਰੇ ਨੇ, ਇਸ ਕਰਕੇ ਇਹ ਤੀਰਾਂ ਦਾ ਬੜਾ ਪ੍ਰਹਾਰ ਕਰਦਾ ਹੈ, ਬਹੁਤਾ ਜ਼ਿਆਦਾ ਨੁਕਸਾਨ ਗੁਰੂ ਹੀ ਕਰ ਰਹੇ। ਇਸ ਤਰੀਕੇ ਦੀਆਂ ਗੱਲਾਂ ਉਸ ਵੇਲੇ ਕੀਤੀਆਂ ਨੇ ਸਰਹੰਦ ਦੇ ਸੂਬੇ ਵਜ਼ੀਰ ਖਾਂ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਜਥਾ ਬਾਰਤਾ ਪਰਸ ਪਰ ਗਿਰਪਤ ਸੁਬਣ ਕੀਨ, ਤਥਾ ਪ੍ਰਭੂ ਜਾਣਤ ਪਏ ਜੋ ਨਿਸ਼ਚੈ ਚਿਤ ਚੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਸ ਪਰ ਪਹਾੜੀਆਂ ਨੇ ਤੇ ਸੂਬਿਆਂ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਪਣੇ ਵਿਚਕਾਰ ਕੀਤੀਆਂ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਮੰਨੋ ਕੇ ਉਥੇ ਬੈਠਿਆਂ ਹੀ ਸੁਣ ਲਿਆ, ਭਾਵ ਕੇ ਜੋ ਕੁਝ ਉਹਨਾਂ ਦੇ ਵਿਚ ਵਾਰਤਾਲਾਪ ਹੋਇਆ ਅੰਤਰਜਾਮੀ ਜੀ ਉਸ ਵਾਰਤਾ ਤੋਂ ਜਾਣੂ ਹੋਏ। ਕਾਗਦ ਕੋ ਸ੍ਰੀ ਸਤ ਗੁਰ ਲੇ ਕਰ ਹਰਫ ਫਾਰਸੀ ਕੇਰੇ, ਲਿਖਤ ਪਏ ਤਿਸ ਉਪਰ ਆਛੇ ਰਿਪਣ ਬਿਰਤਾਂਤ ਕਨੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਹਸਤ ਕਮਲ ਦੇ ਵਿੱਚ ਇੱਕ ਕਾਗਜ਼ ਲਿਆ ਹੈ ਤੇ ਕਲਮ ਦੇ ਨਾਲ ਉਸ ਕਾਗਜ਼ ਦੇ ਉੱਤੇ ਸਤਿਗੁਰਾਂ ਨੇ ਫਾਰਸੀ ਦੇ ਵਿੱਚ ਲਿਖਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਗਜ਼ ਦੇ ਉੱਤੇ ਫਾਰਸੀ ਦੇ ਵਿੱਚ ਉਹ ਗੱਲਾਂ ਲਿਖੀਆਂ ਨੇ ਜੋ ਵੈਰੀਆਂ ਨੇ ਆਪਸ ਦੇ ਵਿੱਚ ਕੀਤੀਆਂ ਸਨ। ਦਾਨਿਸ਼ ਵੰਦਨ ਦਾਸ਼ਨ ਕੀਨਸ ਵਿਦਿਆ ਕੋਇ ਅਭਿਆਸਾ, ਕਰਨ ਤਾ ਪ੍ਰਤੀ ਹੋਏ ਪ੍ਰਾਪਤ ਸੁਪਟ ਧਰੈ ਪਰ ਵਾਸਾ। ਕਿਉਂਕਿ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨੇ ਕਰਾਮਾਤ ਦੀ ਵਰਤੋਂ ਕਰਕੇ ਐਸਾ ਤੀਰ ਚਲਾਇਆ ਹੈ, ਸਤਿਗੁਰਾਂ ਨੇ ਫਾਰਸੀ ਦੇ ਵਿੱਚ ਕਾਗਜ਼ ਦੇ ਉੱਤੇ ਲਿਖਿਆ ਹੈ ਕਿ ਤੁਸਾਂ ਦਾਨਿਆਂ ਨੇ ਦਨਾਈ ਲਾਈ ਹੈ ਕਿ ਇਹ ਕਰਾਮਾਤ ਹੈ, ਪਰ ਇਹ ਤਾਂ ਵਿਦਿਆ ਦਾ ਅਭਿਆਸ ਹੈ, ਜੋ ਨਿਤ ਕਰੇਗਾ ਉਸਨੂੰ ਪ੍ਰਾਪਤ ਹੋ ਜਾਏਗੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸਾ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਚਨ ਕੀਤਾ ਸੀ ਇਹ ਮੇਰੀ ਅਭਿਆਸ ਵਿਦਿਆ ਹੈ, ਇਹ ਮੇਰੀ ਕਰਾਮਾਤ ਨਹੀਂ। ਇਸੇ ਗੱਲ ਦਾ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਚਿੱਠੀ ਦੇ ਵਿੱਚ ਜ਼ਿਕਰ ਕਰ ਰਹੇ ਨੇ ਕਿ ਮੇਰੀ ਕਮਾਈ ਹੋਈ ਹਥਿਆਰਾਂ ਦੀ ਵਿਦਿਆ ਦਾ ਪ੍ਰਤਾਪ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਕਿਸੇ ਵੀ ਵਿਦਿਆ ਦੀ ਕਮਾਈ ਕਰਦਾ ਹੈ ਉਹਨੂੰ ਮਹਾਰਤ ਹਾਸਲ ਹੋ ਜਾਂਦੀ ਹੈ, ਭਾਵ ਕਿ ਜੇਕਰ ਮੈਂ ਹਥਿਆਰਾਂ ਦਾ ਅਭਿਆਸ ਕੀਤਾ ਤੇ ਮੈਨੂੰ ਐਸੀ ਨਿਪੁੰਨਤਾ ਆਈ ਹੈ ਕਿ ਮੈਂ ਤੀਰ ਚਲਾਇਆ। ਸਤਿਗੁਰੂ ਜੀ ਚਿੱਠੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਮੈਂ ਕੋਈ ਕਰਾਮਾਤ ਨਹੀਂ ਲਈ, ਭਾਵ ਕਿ ਕਰਾਮਾਤ ਦੇ ਨਾਲ ਮੈਂ ਤੀਰ ਨਹੀਂ ਚਲਾਇਆ। ਕਰਾਮਾਤ ਕੋ ਕਹਿਰ ਕਹਿ ਵੰਡ ਕਰਤ ਨ ਰਣ ਕੇ ਮਾਹੀ, ਇਹ ਤੋ ਕਰਮ ਕਰੀਮ ਕਰਿਓ ਕੁਲ ਕਰਤਾ ਪੁਰਖ ਆਲਾਹੀ। ਸਤਿਗੁਰਾਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਅਸੀਂ ਤੇ ਕਰਾਮਾਤ ਨੂੰ ਕਹਿਰ ਮੰਨਦੇ ਹਾਂ। ਵਾਰ ਵਾਰ ਬਹੁਤ ਵਾਰੀ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਇਆ ਹੈ ਕਿ ਮੌਕੇ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਵੀ ਕਿਤੇ ਕਰਾਮਾਤਾਂ ਦੇ ਬਾਰੇ ਆਖਿਆ ਗਿਆ ਤੇ ਸਤਿਗੁਰਾਂ ਨੇ ਵਚਨ ਕੀਤਾ ਕਿ ਕਰਾਮਾਤ ਤੇ ਕਹਿਰ ਦਾ ਨਾਂ ਹੈ। ਸਤਿਗੁਰਾਂ ਨੇ ਚਿੱਠੀ ਦੇ ਵਿੱਚ ਲਿਖਿਆ ਅਸੀਂ ਤੇ ਕਰਾਮਾਤ ਨੂੰ ਕਹਿਰ ਮੰਨਦੇ ਹਾਂ, ਇਸ ਕਰਕੇ ਰਣ ਦੇ ਵਿੱਚ ਤੇ ਕਦਾਚਿਤ ਵੀ ਅਸੀਂ ਕਰਾਮਾਤ ਦੀ ਅਜ਼ਮਤ ਦੀ ਵਰਤੋਂ ਨਹੀਂ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਇਹ ਤੋਂ ਕਰਮ ਕਰੀਮ ਕਰਿਓ, ਕਰੀਮ ਤੋਂ ਪਾਵੇ ਕਿ ਅਕਾਲ ਪੁਰਖ। ਇਹ ਜਿਹੜਾ ਕਰਮ ਹੈ, ਇਹ ਜਿਹੜਾ ਰਹਿਮ ਹੈ, ਇਹ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਵੈਮ ਅਕਾਲ ਪੁਰਖ ਨੇ ਸਾਡੇ ਉੱਤੇ ਕੀਤਾ ਹੋਇਆ, ਕਰਤਾ ਪੁਰਖ ਨੇ ਇਲਾਹੀ ਸਾਨੂੰ ਸ਼ਕਤੀ ਬਖਸ਼ੀ ਹੈ, ਭਾਵ ਕਿ ਇਹ ਵਿਦਿਆ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋਈ ਹੈ। ਅਸੀਂ ਆਪਣੀ ਹਥਿਆਰ ਵਿਦਿਆ ਦਾ ਅਭਿਆਸ ਕੀਤਾ ਤਾਂ ਸਾਨੂੰ ਮਹਾਰਤ ਹਾਸਲ ਹੋਈ ਹੈ। ਸਤਿਗੁਰੂ ਜੀ ਲਿਖ ਰਹੇ ਨੇ ਮੈਂ ਕਰਾਮਾਤ ਦੀ ਵਰਤੋਂ ਦੇ ਨਾਲ ਤੀਰ ਨਹੀਂ ਚਲਾਇਆ, ਮੈਂ ਆਪਣੇ ਸ਼ਸਤਰਾਂ ਦੀ ਵਿਦਿਆ ਦੇ ਬਲਬੂਤੇ ਦੇ ਉੱਤੇ ਤੀਰ ਛੱਡੇ। ਪੂਤ ਭਵਿਖਤ ਵਰਤਮਾਨ ਮੈਂ ਵਿਦਿਆ ਜਿਨੋ ਕਮਾਈ, ਦੁਰਗਮ ਕੋਪੀ ਸੁਗਮ ਕਰਤ ਹੈ ਦੁਲਭ ਸੁਲਭ ਹੋਏ ਜਾਈ। ਸਤਿਗੁਰਾਂ ਨੇ ਲਿਖਿਆ ਕਿ ਬੀਤ ਚੁੱਕੇ ਸਮੇਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਜੋ ਵਰਤ ਰਿਹਾ ਸਮਾਂ ਹੈ, ਵਰਤਮਾਨ ਕਾਲ ਹੈ, ਇਹਦੇ ਵਿੱਚ ਜੋ ਵੀ ਵਿਦਿਆ ਦੀ ਕਮਾਈ ਕਰੇਗਾ, ਸਤਿਗੁਰੂ ਜੀ ਕਹਿੰਦੇ ਨੇ ਕਿ ਵਿਦਿਆ ਉਸ ਨੂੰ ਬਲ ਬਖਸ਼ੇਗੀ, ਔਖੇ ਤੋਂ ਔਖਾ ਕੰਮ ਵੀ ਵਿਦਿਆਵਾਨ ਦੇ ਵਾਸਤੇ ਸੌਖਾ ਹੋ ਜਾਵੇਗਾ। ਜਿਹੜਾ ਦੁਨੀਆਂ ਦੇ ਉੱਤੇ ਕੰਮ ਨਹੀਂ ਹੋ ਸਕਦਾ ਉਹ ਕੰਮ ਵੀ ਕੀਤਾ ਜਾ ਸਕਦਾ ਜੇਕਰ ਕਿਸੇ ਵੀ ਪ੍ਰਕਾਰ ਦੀ ਵਿਦਿਆ ਦੀ ਕਮਾਈ ਕੀਤੀ ਹੋਵੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਹਿਣ ਤੋਂ ਭਾਵ ਹੈ ਕਿ ਕਿਸੇ ਵੀ ਪ੍ਰਕਾਰ ਦੀ ਵਿਦਿਆ ਦੀ ਪ੍ਰਾਪਤੀ ਕੀਤੀ ਹੋਵੇ, ਅਭਿਆਸ ਕੀਤਾ ਹੋਵੇ ਤੇ ਉਹਦਾ ਬਲ ਬਹੁਤ ਮਿਲਦਾ ਹੈ। ਸਤਿਗੁਰੂ ਜੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਮੈਂ ਹਥਿਆਰਾਂ ਦੀ ਵਿਦਿਆ ਦੀ ਬੜੀ ਕਮਾਈ ਕੀਤੀ ਹੈ, ਇਹ ਮੇਰੀ ਜਿਹੜੀ ਵਿਦਿਆ ਦੇ ਵਿੱਚ ਕਮਾਈ ਕੀਤੀ ਹੈ ਉਹਦਾ ਬਲ ਹੈ ਕਿ ਮੈਂ ਤੁਹਾਡੇ ਤੱਕ ਆਪਣਾ ਤੀਰ ਪਹੁੰਚਾਇਆ ਹੈ। ਸਤਿਗੁਰੂ ਜੀ ਲਿਖਦੇ ਨੇ ਕਰਾਮਾਤ ਦੀ ਵਰਤੋਂ ਬਿਲਕੁਲ ਨਹੀਂ ਕੀਤੀ। ਲਿਖਿਓ ਪੱਤਰ ਸੋ ਕਰਿਓ ਇਕਤਰੈ ਧਾਗੇ ਸੋ ਸਰ ਬੰਦਾ ਬਹੁਰ ਤਨਖ ਕਠੋਰ ਲਿਓ ਕਰ ਪਾਣ ਪੰਚ ਮੈਂ ਸੰਦਾ। ਸਤਿਗੁਰਾਂ ਨੇ ਇਸ ਤਰ੍ਹਾਂ ਦੀ ਚਿੱਠੀ ਲਿਖੀ ਹੈ, ਉਸ ਚਿੱਠੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਾਗੇ ਦੇ ਨਾਲ ਲਪੇਟ ਕੇ ਆਪਣੇ ਤੀਰ ਦੇ ਨਾਲ ਬੰਨਿਆ ਹੈ ਤੇ ਫੇਰ ਉਹੀ ਤੀਰ ਸਤਿਗੁਰਾਂ ਨੇ ਆਪਣੇ ਤਨਖ ਦੇ ਚਿੱਲੇ ਦੇ ਵਿੱਚ ਚਾੜਿਆ। ਤਾਣ ਕਾਣ ਲੱਗ ਬਲ ਤੇ ਛੋਡਿਓ ਚੱਲਿਓ ਛੂ ਕੇ ਅਸਮਾਨਾ ਦਾਰਨ ਸ਼ਬਦ ਚਾਂਪ ਤੇ ਹੋਵਾ ਬੈਠੇ ਪਿਖੈ ਸੁਜਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰਾ ਤੀਰ ਫਿਰ ਤੋਂ ਪਹਿਲੇ ਤੀਰ ਦੇ ਵਾਂਗ ਕੰਨ ਤੱਕ ਧਨੁਸ਼ ਦੀ ਡੋਰੀ ਨੂੰ ਖਿੱਚ ਕੇ ਸਤਿਗੁਰਾਂ ਨੇ ਚਲਾ ਦਿੱਤਾ, ਜਿਹੜਾ ਕਿ ਛੂਕਦਾ ਹੋਇਆ ਆਕਾਸ਼ ਦੇ ਰਸਤੇ ਨੂੰ ਤੈਅ ਕਰ ਗਿਆ। ਦਾਰਨ ਸ਼ਬਦ ਚਾਂਪ ਤੇ ਹੋਵਾ ਬੈਠੇ ਪਿਖੇ ਸੁਜਾਨਾ। ਜਦੋਂ ਸਤਿਗੁਰਾਂ ਨੇ ਤੀਰ ਛੱਡਿਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਭਿਆਨਕ ਜਿਹੜੀ ਆਵਾਜ਼ ਸੀ ਉਹ ਤਨਸ਼ ਦੇ ਵਿੱਚੋਂ ਆਈ, ਜਿੰਨੇ ਵੀ ਸੁਜਾਨ ਸਤਿਗੁਰਾਂ ਦੇ ਲਾਗੇ ਬੈਠੇ ਹੋਏ ਸਨ ਉਹ ਦੇਖਦੇ ਨੇ। ਗਿਰ ਪਤ ਤੁਰਕ ਜਹਾਂ ਬਿਸਮਾਏ ਕਰੇ ਪਰਸ ਪਰ ਬਾਤੀ ਸ਼ਾਲ ਮਲੀ ਕੋ ਬਡੋ ਕਾਂਡ ਜੋ ਜਿਸ ਤਰ ਤਰ ਨਰ ਪਾਤੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀਏ ਤੇ ਤੁਰਕ ਜਿੱਥੇ ਕਿ ਹੈਰਾਨਗੀ ਦੇ ਨਾਲ ਪਹਿਲੇ ਹੀ ਤੀਰ ਦੀ ਗੱਲ ਕਰ ਰਹੇ ਸਨ ਪਰਸਪਰ ਇੱਕ ਦੂਜੇ ਦੇ ਨਾਲ, ਉੱਥੇ ਦੂਸਰਾ ਤੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਚਲਾਇਆ ਹੈ ਉਸੇ ਹੀ ਜੋ ਸਿਮਲ ਦਾ ਰੁੱਖ ਹੈ ਉਹਦੇ ਉੱਪਰਲੇ ਟਾਣੇ ਦੇ ਵਿੱਚ ਆਣ ਕੇ ਗੱਡਿਆ ਗਿਆ। ਬਡੇ ਸ਼ਬਦ ਚੁੱਤ ਲੱਗਿਓ ਜਾਏ ਕਰ ਸਵਣ ਕਰੇ ਦ੍ਰਿਗ ਉੱਚੇ ਕਹਾਂ ਬਿਲੋ ਕੇ ਲਗੇ ਆਣ ਕਰ ਦੂਸਰ ਬਾਣ ਪਹੁੰਚੇ। ਅਜੇ ਪਹਿਲੇ ਤੀਰ ਦੀ ਗੱਲਬਾਤ ਹੀ ਉਹ ਕਰ ਰਹੇ ਸਨ, ਇੰਨੇ ਚਿਰ ਨੂੰ ਉਹ ਜੋ ਵੱਡਾ ਰੁੱਖ ਸੀ ਸਿਮਲ ਦਾ ਉਸ ਦੇ ਉੱਪਰਲੇ ਪਾਸੇ ਉੱਚੀ ਜਗ੍ਹਾ ਤੇ ਆਣ ਕੇ ਸਤਿਗੁਰਾਂ ਦਾ ਦੂਸਰਾ ਤੀਰ ਖੁੱਭ ਗਿਆ। ਜਦੋਂ ਤੀਰ ਵੱਜਾ ਆਵਾਜ਼ ਆਈ ਤੇ ਸਾਰਿਆਂ ਨੇ ਆਪਣਾ ਮੂੰਹ ਉੱਪਰ ਨੂੰ ਚੁੱਕਿਆ ਤੇ ਉਸ ਤੀਰ ਦੇ ਵੱਲ ਦੇਖਿਆ ਹੈ। ਨੀਕੇ ਪਿਖੇ ਉਸ ਸ਼ਬਦ ਲਟਕਤ ਬੰਦਿਓ ਧਾਗੇ ਸੰਗਾ ਆਚਰਜ ਵਹਿ ਕਰ ਦਾਸ ਚੜਾਇਓ ਆਨੋ ਖਾਡ ਖਤੰਗਾ। ਜਦੋਂ ਸਾਰਿਆਂ ਨੇ ਉੱਪਰ ਨੂੰ ਮੂੰਹ ਚੁੱਕਿਆ ਤੇ ਕੀ ਦੇਖਦੇ ਨੇ, ਇੱਕ ਤਿੱਖਾ ਤੀਰ ਗੱਡਿਆ ਹੋਇਆ ਉਸ ਰੁੱਖ ਦੇ ਟਾਣੇ ਦੇ ਵਿੱਚ। ਉਸੇ ਵੇਲੇ ਧਿਆਨ ਦੇ ਨਾਲ ਜਦੋਂ ਗੌ ਦੇ ਨਾਲ ਦੇਖਿਆ ਤੇ ਉਹਨਾਂ ਤੁਰਕਾਂ ਨੂੰ ਦਿਖਾਈ ਦਿੱਤਾ ਕਿ ਤੀਰ ਦੇ ਨਾਲ ਧਾਗੇ ਦੇ ਨਾਲ ਬੰਨ ਕੇ ਇੱਕ ਕਾਗਜ਼ ਲਟਕਾਇਆ ਹੋਇਆ। ਉਸੇ ਵੇਲੇ ਜ਼ਬਰਦਸਤ ਖਾਂ ਸੂਬੇ ਨੇ ਆਪਣੇ ਦਾਸ ਨੂੰ ਹੁਕਮ ਕੀਤਾ ਕਿ ਰੁੱਖ ਦੇ ਉੱਤੇ ਚੜ ਜਾ ਤੇ ਉਸ ਤੀਰ ਨੂੰ ਕੱਢ ਕੇ ਥੱਲੇ ਲੈ ਕੇ। ਤਰਸਤੈ ਹੋਏ ਕਰ ਤੂਰਨ ਚੜ ਕਰ ਕਾਢਿਓ ਠਾਣ ਉਪਾਏ ਲੇ ਕਰ ਜ਼ੇਰ ਦਸਤ ਅਵਲੋਕਿਓ ਖੇਲੋ ਦਸਤ ਲਗਾਏ। ਡਰਦਾ ਡਰਦਾ ਜਿਹੜਾ ਦਾਸ ਸੀ ਉਹ ਹੁਕਮ ਨੂੰ ਮੰਨ ਕੇ ਰੁੱਖ ਦੇ ਉੱਤੇ ਚੜਿਆ ਹੈ, ਕਿਉਂਕਿ ਉਸ ਨੂੰ ਵੀ ਖਤਰਾ ਸੀ ਕਿ ਜੇਕਰ ਤੀਸਰਾ ਤੀਰ ਆਇਆ ਤੇ ਉਹ ਮੇਰੇ ਵੀ ਲੱਗ ਸਕਦਾ ਹੈ। ਡਰਦਾ ਹੋਇਆ ਦਾਸ ਹੁਕਮ ਦੀ ਤਮੀਲ ਕਰਕੇ ਰੁੱਖ ਦੇ ਉੱਤੇ ਚੜਿਆ ਹੈ। ਵੱਡੇ ਯਤਨ ਦੇ ਨਾਲ ਉਹਨੇ ਰੁੱਖ ਦੇ ਵਿੱਚੋਂ ਤੀਰ ਨੂੰ ਕੱਢਿਆ ਹੈ, ਥੱਲੇ ਲੈ ਕੇ ਪਹੁੰਚਿਆ। ਆਣ ਕੇ ਉਹ ਤੀਰ ਜ਼ਬਰਦਸਤ ਖਾਂ ਦੇ ਹੱਥ ਦੇ ਵਿੱਚ ਫੜਾਇਆ ਤੇ ਜਿਹੜੀ ਚਿੱਠੀ ਬੰਨੀ ਹੋਈ ਸੀ ਤੀਰ ਦੇ ਨਾਲ ਉਸ ਨੂੰ ਫਿਰ ਖੋਲ ਕੇ ਪੜਿਆ ਜ਼ਬਰਦਸਤ ਖਾਂ ਨੇ। ਪਿਖੇ ਲਿਖੇ ਹੈ ਹਰਫ ਪਾਰਸੀ ਬਾਣੀ ਬੈਤ ਵਿੱਚ ਬਾਚੀ ਲਖਿਓ ਮਾਇਨਾ ਸਬਣ ਸੁਣਾਇਓ ਇਹ ਵਿਦਿਆ ਹੈ ਸਾਚੀ। ਜਦੋਂ ਜ਼ਬਰਦਸਤ ਖਾਂ ਨੇ ਚਿੱਠੀ ਨੂੰ ਖੋਲਿਆ ਪੜਿਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਾਰਸੀ ਦੇ ਹਰਫ ਲਿਖੇ ਹੋਏ ਸਨ, ਭਾਵ ਕਿ ਫਾਰਸੀ ਦੇ ਵਿੱਚ ਸਤਿਗੁਰਾਂ ਨੇ ਚਿੱਠੀ ਲਿਖੀ ਹੋਈ ਸੀ, ਭਾਵ ਕਿ ਬੈਂਤ ਦੇ ਵਿੱਚ ਬਣੀ ਹੋਈ ਇਬਾਰਤ ਫਾਰਸੀ ਅੱਖਰਾਂ ਦੇ ਵਿੱਚ ਲਿਖੀ ਹੋਈ ਦੇਖੀ ਉਸ ਵੇਲੇ ਸੂਬੇ ਨੇ, ਤੇ ਪੜ੍ਹ ਕੇ ਫੇਰ ਉਹਦੇ ਮਾਇਨੇ ਕਰਕੇ ਅਰਥ ਕਰਕੇ ਸਾਰਿਆਂ ਨੂੰ ਸੁਣਾ ਕੇ ਜ਼ਬਰਦਸਤ ਖਾਂ ਕਹਿੰਦਾ ਕਿ ਗੁਰੂ ਨੇ ਚਿੱਠੀ ਦੇ ਵਿੱਚ ਲਿਖਿਆ ਇਹ ਵਿਦਿਆ ਮੁੜ ਸਾਚੀ, ਭਾਵ ਕਿ ਮੇਰੀ ਹਥਿਆਰਾਂ ਦੀ ਵਿਦਿਆ ਸੱਚੀ। ਅਜਮਤ ਕੀ ਅਜਮਾਇਸ਼ ਨਾਹਿਨ ਇਹ ਅਭਿਆਸ ਪ੍ਰਤਾਪਾ, ਜਿਨੋ ਕੀਨ ਤਿੰਨ ਕੋ ਬਹੁ ਪ੍ਰਾਪਤ ਧਰੈ ਭਰੋਸਾ ਆਪਾ। ਜ਼ਬਰਦਸਤ ਖਾਂ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਗੁਰੂ ਨੇ ਲਿਖਿਆ ਕਿ ਮੇਰੀ ਹਥਿਆਰ ਵਿਦਿਆ ਹੈ, ਮੈਂ ਕਿਸੇ ਵੀ ਪ੍ਰਕਾਰ ਦੀ ਕੋਈ ਕਰਾਮਾਤ ਨਹੀਂ ਲਾਈ, ਇਹ ਤੇ ਮੇਰਾ ਨਿੱਤਾ ਪ੍ਰਤੀ ਦਾ ਅਭਿਆਸ ਹੈ ਜਿਹਦਾ ਪ੍ਰਤਾਪ ਤੁਸੀਂ ਦੇਖਿਆ। ਇਸ ਤੋਂ ਇਲਾਵਾ ਕਹਿੰਦਾ ਹੈ ਜ਼ਬਰਦਸਤ ਖਾਂ ਸੂਬਾ ਕਿ ਗੁਰੂ ਨੇ ਇਹ ਵੀ ਲਿਖਿਆ ਕਿ ਜਿਹੜਾ ਵੀ ਕਿਸੇ ਪ੍ਰਕਾਰ ਦੀ ਵਿਦਿਆ ਦਾ ਅਭਿਆਸ ਕਰਦਾ ਤੇ ਆਪਣੇ ਆਪ ਦੇ ਉੱਤੇ ਭਰੋਸਾ ਧਾਰਨ ਕਰਦਾ ਉਹਨੂੰ ਹਰ ਇੱਕ ਪ੍ਰਕਾਰ ਦੀ ਵਿਦਿਆ ਮਿਲਦੀ। ਕਰਾਮਾਤ ਕੀ ਨਿੰਦਾ ਕੀਨੀ ਵਿਦਿਆ ਕੀ ਵਡਿਆਈ, ਜਿਨ ਬੁੱਧ ਬਲ ਤੇ ਬਹੁ ਅਭਿਆਸੀ ਸੋ ਦੁਰਲਭ ਪੀ ਪਾਈ। ਇਸ ਤੋਂ ਇਲਾਵਾ ਸੂਬਾ ਕਹਿੰਦਾ ਕਿ ਸਗੋਂ ਕਰਾਮਾਤ ਦੀ ਤੇ ਗੁਰੂ ਨੇ ਚਿੱਠੀ ਦੇ ਵਿੱਚ ਨਿੰਦਿਆ ਕੀਤੀ ਹੈ, ਇਥੋਂ ਤੱਕ ਗੁਰੂ ਨੇ ਲਿਖਿਆ ਕਿ ਕਰਾਮਾਤ ਤੇ ਕਹਿਰ ਦਾ ਨਾਂ ਹੈ। ਗੁਰੂ ਨੇ ਲਿਖਿਆ ਕਿ ਬੁੱਧੀ ਦੇ ਨਾਲ ਬਲ ਦੇ ਨਾਲ ਜਿਹੜਾ ਵੀ ਅਭਿਆਸ ਕਰਦਾ ਉਹ ਦੁਰਲੱਭ ਚੀਜ਼ ਦੀ ਵੀ ਪ੍ਰਾਪਤੀ ਕਰ ਲੈਂਦਾ। ਗੁਰੂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਤੁਸੀਂ ਗੱਲਾਂ ਕਰ ਰਹੇ ਹੋ ਕਿ ਮੈਂ ਕਰਾਮਾਤ ਦੇ ਨਾਲ ਤੀਰ ਚਲਾਇਆ, ਪਰ ਗੁਰੂ ਚਿੱਠੀ ਦੇ ਵਿੱਚ ਲਿਖ ਰਿਹਾ ਕਿ ਮੈਂ ਕਰਾਮਾਤ ਦੀ ਵਰਤੋਂ ਨਹੀਂ ਕੀਤੀ, ਇਹ ਮੇਰੀ ਹਥਿਆਰ ਵਿਦਿਆ ਸੀ ਜਿਹੜੀ ਕਿ ਤੁਸੀਂ ਦੇਖੀ ਹੈ। ਉਸ ਵੇਲੇ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਭੇਜੀ ਤੇ ਕੀ ਕੁਝ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ, ਇਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ। ਚਿੱਠੀ ਇਸ ਮਜਮੂਨ ਦੀ ਗੁਰਾਂ ਲਿਖੀ, ਤੁਸੀਂ ਸਮਝ ਲਵੋ ਸਾਰੇ ਖਾਣ ਸੂਬੇ, ਕਰਾਮਾਤ ਨਾਹੀਂ ਤੀਰ ਮਾਰਨੇ, ਮੇਰਾ ਕਰਤਬ ਖਾਸ ਪਛਾਣ ਸੂਬੇ, ਕਰਾਮਾਤ ਦਿਖਾਲਣੀ ਕੈਰ ਵੱਡਾ, ਅਸੀਂ ਰਾਜੀ ਰਜ਼ਾ ਰਹਿਮਾਨ ਸੂਬੇ, ਬੇਸ਼ੱਕ ਜੇ ਚਾਹੁੰਦੇ ਤੀਰ ਇਹੋ ਤੈਨੂੰ ਮਾਰ ਕੇ ਕੱਢ ਦੇ ਜਾਣ ਸੂਬੇ, ਮੇਰਾ ਧਰਮ ਬੇਖਬਰਿਆਂ ਮਾਰਨਾ ਨਹੀਂ, ਕਰਨਾ ਦਗਾ ਫਰੇਬ ਨਹੀਂ ਠਾਣ ਸੂਬੇ, ਮੈਂ ਧਾਰਮਿਕ ਗੁਰੂ ਨਹੀਂ ਹਾਂ ਰਾਜਾ, ਧਰਮ ਯੁੱਧ ਮੈਂ ਕਰਾਂ ਸਿਆਣ ਸੂਬੇ, ਉਹਨੂੰ ਮਾਰਾਂਗਾ ਸਾਹਮਣੇ ਆਏ ਜਿਹੜਾ ਤੇਗ ਫੜ ਕੇ ਵਿੱਚ ਮੈਦਾਨ ਸੂਬੇ, ਕੰਮ ਪਾਜੀਆਂ ਦਾ ਧੋਖੇ ਨਾਲ ਲੜਨਾ, ਧਰਮ ਯੁੱਧ ਕਰਦੇ ਬਲਵਾਨ ਸੂਬੇ, ਜੇ ਸਾਹਮਣੇ ਆਵੇ ਤੇ ਦੱਸ ਦੇਵਾਂ ਤੇਰਾ ਤੋੜ ਕੇ ਸਭ ਗੁਮਾਨ ਸੂਬੇ, ਤੀਰ ਮਾਰਿਆ ਖਿੱਚ ਕਰਤਾਰ ਸਿੰਘਾ, ਜਿੱਥੇ ਬੈਠੇ ਹੈਸਣ ਆਕੜ ਖਾਣ ਸੂਬੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਚਿੱਠੀ ਹੈ ਉਹ ਜ਼ਬਰਦਸਤ ਖਾਂ ਸੂਬੇ ਨੂੰ ਸੰਬੋਧਨ ਹੋ ਕੇ ਲਿਖੀ ਸੀ। ਸਤਿਗੁਰਾਂ ਨੇ ਲਿਖਿਆ ਕਿ ਜੇਕਰ ਮੈਂ ਚਾਹੁੰਦਾ ਤੇ ਤੇਰੀ ਛਾਤੀ ਦੇ ਵਿੱਚ ਵੀ ਮੇਰਾ ਚਲਾਇਆ ਹੋਇਆ ਤੀਰ ਗੱਡਿਆ ਜਾ ਸਕਦਾ ਸੀ, ਪਰ ਸਤਿਗੁਰਾਂ ਨੇ ਲਿਖਿਆ ਕਿ ਮੈਂ ਧੋਖੇ ਦੇ ਨਾਲ ਵਾਰ ਨਹੀਂ ਕਰਦਾ, ਮੈਂ ਸਿਰਫ ਇਸ ਤੀਰ ਦੇ ਨਾਲ ਤੁਹਾਨੂੰ ਸੁਚੇਤ ਕੀਤਾ। ਕਹਿ ਵਜੀਦ ਖਾਂ ਐ ਇਸੀ ਬਿਦ ਜਿਨ ਅਭਿਆਸ ਕਮਾਵਾ, ਆਸਕੋ ਵਸਤ ਜੋ ਪ੍ਰਾਪਤ ਹੋਏ ਨ ਲੇਤ ਜੋ ਕਰਤ ਉਪਾਇਆ। ਜਦੋਂ ਜ਼ਬਰਦਸਤ ਖਾਂ ਸੂਬੇ ਨੇ ਸਤਿਗੁਰਾਂ ਦੀ ਚਿੱਠੀ ਪੜ੍ਹ ਕੇ ਸੁਣਾਈ ਤੇ ਵਜ਼ੀਰ ਖਾਂ ਕਹਿੰਦਾ ਕਿ ਜੋ ਗੁਰੂ ਨੇ ਚਿੱਠੀ ਦੇ ਵਿੱਚ ਲਿਖਿਆ ਇਹ ਵਾਕਿਆ ਹੀ ਸਹੀ ਲਿਖਿਆ ਹੋਇਆ, ਜਿਹੜਾ ਵੀ ਕਿਸੇ ਪ੍ਰਕਾਰ ਦੀ ਵਿਦਿਆ ਦਾ ਅਭਿਆਸ ਕਰਦਾ ਉਹਨੂੰ ਤੇ ਉਹ ਚੀਜ਼ ਪ੍ਰਾਪਤ ਹੋ ਜਾਂਦੀ ਹੈ, ਵੱਡਾ ਉਪਾਅ ਕਰਨ ਦੀ ਲੋੜ ਨਹੀਂ ਪੈਂਦੀ। आचरज अपर विचार उचित मैं हम तुम बातें कीनी कोस अटाई परसो बैठे एठा सगरी चीनी। उस वेले वजीर खां कहिंदा है ए ते वड्डी हैरानगी दी गल है के गुरु ने तीर दाइयां कोआं दी दूरी दे उत्तों चलाया है। पर वजीर खां कहिंदा है के सारिया तो वड्डी एक होर भी हैरानी दी गल है के ढाई कोआं दी दूरी दे उत्ते बैठ के असी जिहड़ियां गल्लां कीतियां ने ਉਹ ਗੁਰੂ ਦੇ ਤੱਕ ਕਿਸ ਤਰ੍ਹਾਂ ਪਹੁੰਚ ਗਿਆ। ਭਾਵ ਕਿ ਅਸੀਂ ਗੱਲ ਕੀਤੀ ਸੀ ਕਿ ਗੁਰੂ ਨੇ ਕਰਾਮਾਤ ਦੀ ਵਰਤੋਂ ਕਰਕੇ ਤੀਰ ਚਲਾਇਆ, ਪਰ ਗੁਰੂ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗ ਗਿਆ ਕਿ ਮੇਰੇ ਬਾਰੇ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ। ਗੁਰੂ ਗੰਭੀਰ ਤੀਰ ਤਰ ਪਾਰੀ ਕੱਟ ਕੱਟ ਅੰਤਰ ਜਾਮੀ ਕੌਣ ਕਰੇ ਸਬਾਰ ਤਤਿਨ ਕੀ ਕਰਾਮਾਤ ਕੇ ਸਵਾਮੀ। ਵਜ਼ੀਰ ਖਾਂ ਕਹਿੰਦਾ ਕਿ ਜੋ ਅਸੀਂ ਗੱਲਾਂ ਕੀਤੀਆਂ ਉਹ ਗੁਰੂ ਨੇ ਢਾਈਆਂ ਕੋਆਂ ਦੀ ਦੂਰੀ ਦੇ ਉੱਤੇ ਹੀ ਜਾਣੀ ਆ, ਇਸ ਕਰਕੇ ਗੁਰੂ ਬੜਾ ਗਹਿਰਾ ਹੈ, ਬੜਾ ਗੰਭੀਰ ਹੈ, ਘੱਟ ਘੱਟ ਦਾ ਅੰਤਰ ਜਾਮੀ ਹੈ। ਗੁਰਬਾਣੀ ਦੇ ਵਿੱਚ ਵਾਕ ਆਉਂਦਾ ਹੈ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅੱਗ ਖੰਡ। ਭਾਵ ਕੇ ਸਤਿਗੁਰੂ ਬੜਾ ਗਹਿਰਾ ਹੁੰਦਾ ਹੈ, ਬੜਾ ਡੂੰਘਾ ਹੁੰਦਾ ਹੈ, ਸੁਖਾਂ ਦਾ ਸਮੁੰਦਰ ਹੁੰਦਾ ਹੈ ਤੇ ਦੂਸਰੇ ਪਾਸੇ ਪਾਪਾਂ ਦਾ ਵਿਨਾਸ਼ ਕਰਤਾ ਹੁੰਦਾ। ਕਹਿੰਦਾ ਹੈ ਕਿ ਬੜਾ ਅੰਤਰਜਾਮੀ ਹੈ, ਗਹਿਰਾ ਹੈ, ਕੌਣ ਕਰੇ ਸਮਾਰਥ ਤਿਨਕੀ ਕਰਾਮਾਤ ਕੋ ਸਵਾਮੀ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਕਰਾਮਾਤਾਂ ਦੇ ਸਵਾਮੀ ਨੇ, ਉਹ ਤੇ ਕਰਾਮਾਤਾਂ ਦੇ ਮਾਲਕ ਨੇ, ਉਹਨਾਂ ਦੀ ਬਰਾਬਰੀ ਕੋਈ ਕਿਸ ਤਰੀਕੇ ਦੇ ਨਾਲ ਕਰ ਸਕਦਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੂਸਰਾ ਤੀਰ ਚਲਾਇਆ, ਜਿਸ ਤੀਰ ਦੇ ਬਾਰੇ ਇਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ। ਦੂਜਾ ਤੀਰ ਦਰਖਤ ਦੇ ਮੁੱਢ ਵੱਜਾ ਜਬਰਦਸਤ ਖਾਨੇ ਪਟਵਾ ਲਿਆ ਚਿੱਠੀ ਪੜ ਕੇ ਸਗੋਂ ਹੈਰਾਨ ਹੋਏ ਸਾਡਾ ਭੇਦ ਕਿਵੇਂ ਗੋਰਾ ਪਾ ਲਿਆ ਇਥੋਂ ਗੱਲਾਂ ਆਸਾਂ ਜੋ ਕੀਤੀਆਂ ਨੇ ਜਵਾਬ ਉਹਨਾਂ ਦਾ ਇਹ ਅਜ਼ਮਾ ਲਿਆ ਉਥੋਂ ਡਰਦਿਆਂ ਨੇ ਕਰਤਾਰ ਸਿੰਘਾਂ ਹੋਰ ਮੋਰਚਾ ਪਿਛਾ ਹਟਾ ਲਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਡਰ ਗਏ ਤੇ ਫਿਰ ਉਹਨਾਂ ਨੇ ਆਪਣਾ ਜਿਹੜਾ ਮੋਰਚਾ ਸੀ ਉਥੋਂ ਪਿੱਛੇ ਹਟਾ ਲਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਕਵੀ ਜੀ ਅੱਗੇ ਜਿਵੇਂ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਅਰਜ ਕਰਾਂਗਾ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜੱਜ ਖਾਂ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸੰਤ ਹਜਾਏ ਤੇਗ ਬਹਾਦਰ ਸਿਮਰੀਆ ਕਾਰਨ ਆਉਣੇ ਤਾਂ ਆਵੇ ਤਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋ ਸਹਾਏ ਸ੍ਰੀ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ ਧਰਮ ਦਾ ਮਾਰਗ ਦੀ ਬਤਾਇਆ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਬੱਚੇ ਜਮਾਂ ਤੋੜੀਆ ਛਡਾਏ ਜੋਤਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਟੁੱਟੀ ਲਈ ਮਿਲਾਏ ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਕਾਲਜ ਵਿੱਚ ਸਤਸੰਗ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਨਮ ਮਰਨ ਖਜਾਏ ਸ੍ਰੀ ਸਤਿਗੁਰੂ ਜੀ ਸਭ ਥਾਈ ਹੋ ਸਹਾਏ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ 80 ਸ਼ਹੀਦ ਬੇਅੰਤ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਧਰ ਕੇ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪਵਿੱਤਰ ਨਾਮ ਚੇਤਾਵੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਭੁੱਲਣਹਾਰ ਜੀਵ ਹਾਂ ਸਦਾ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿੱਖ ਬਖਸ਼ੋ ਬੇਮੁਖ ਹੋ ਕਿਣਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਤਰਮਰਤਾ ਹੋ ਮਹਾਂਮਲਿਸ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਤੇ ਗਰੀਬ ਦਾ ਕਸ਼ਟ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕੋਈ ਦੁਖੀਆ ਰਹੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਪ੍ਰਾਰਥਨਾ ਸਾਡਾ ਧਰਮ ਬਣਿਆ ਰਹੇ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਨਾਮ ਸਿਮਰਨ ਕਰਨ ਲੱਗੀ ਹੈ ਸੱਚੇ ਪਾਤਸ਼ਾਹ ਨਾਮ ਦਾ ਰਸ ਬਖਸ਼ੋ ਮਨ ਵਿਅਕਤੀਆਂ ਇਕਾਗਰ ਕਰੋ ਹਰ ਪ੍ਰਕਾਰ ਦੀ ਸਹਾਇਤਾ ਕਰੋ ਰੱਖ ਲਓ ਬਖਸ਼ ਲਓ ਜੋ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।